ਉਹ ਕਿ ਜਿਹੜੀ ਅਮਰੀਕਾ ਦੇ ਵਿੱਚ ਉਹ ਕਹਿੰਦੇ ਜੀ ਇੰਡਾਈਟਮੈਂਟ ਹੈ ਹਜੇ ਤੇ ਮਾਮਲਾ ਉੱਥੇ ਚੱਲ ਰਿਹਾ ਔਰ ਬਲਕਿ ਉਹਨਾਂ ਨੇ ਦਾਅਵਾ ਕੀਤਾ ਕਿ ਇੰਡੀਆ ਦੇ ਇਸੇ ਲਈ ਤਾਂ ਟੀਮ ਭੇਜੀ ਹੈਗੀ ਅਮਰੀਕਾ ਸਾਰਾ ਕੁਛ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਕੋਪਰੇਟ ਕਰ ਰਹੇ ਹੈਗੇ ਆ ਪਰ ਇੰਡਾਈਟਮੈਂਟ ਦਾ ਮਤਲਬ ਹਜੇ ਕਨਵਿਕਟ ਥੋੜੀ ਹੋ ਗਏ ਉਹ ਮਾਮਲਾ ਅਦਾਲਤ ਚੱਲ ਰਿਹਾ ਦੇਖਦੇ ਕੀ ਹੁੰਦਾ ਅੱਛਾ ਹੁਣ ਇਹ ਤੇ ਦੋ ਚੀਜ਼ਾਂ ਹੋ ਗਈਆਂ ਹੁਣ ਜਿਹੜਾ ਸਾਡੇ ਕੈਨੇਡਾ ਦੇ ਹਾਈ ਕਮਿਸ਼ਨਰ ਨੇ ਇਹ ਗੱਲ ਕਹੀ ਹੈ ਕਿ ਇੱਕ ਬਹੁਤ ਵੱਡਾ ਪਲੋਟ ਸੀਗਾ ਸੁੱਕੇ ਦੀ ਅਸੀਂ ਗੱਲ ਕਰ ਰਹੇ ਹਾਂ ਇਕੱਲੇ ਗੁਰਪਤਵੰਤ ਸਿੰਘ ਪੰਨੂ ਔਰ ਹਰਦੀਪ ਨੇ ਜਿਹੜੇ ਦੇ ਕਤਲ ਦੀ ਗੱਲ ਹੋ ਰਹੀ ਹੈ ਇੱਥੇ ਨਹੀਂ ਅਸੀਂ ਤੁਹਾਨੂੰ ਦੱਸ ਦਈਏ ਕਿ ਸਾਡੇ ਕੋਲ ਪੁਖਤਾ ਜਾਣਕਾਰੀ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਹੁਣ ਜਿਹੜੀ ਲਿੰਕ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ ਬਾਕੀ ਨਵੰਬਰ ਜਾਂ ਆਉਣ ਵਾਲੇ ਮਹੀਨਿਆਂ ਚ ਅਦਾਲਤਾਂ ਚ ਕਿਹੜੇ ਕਿਹੜੇ ਡਾਕੂਮੈਂਟ ਖੁੱਲਦੇ ਨੇ ਰਿਪੂ ਦਮਨ ਸਿੰਘ ਮਲਿਕ ਦਾ ਕਤਲ ਵੀ ਕਿਹਦੇ ਨਾਲ ਜੁੜੇਗਾ ਜਾਂ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕਤਲ ਜੁੜਦੇ ਨੇ ਸਾਡੇ ਕੋਲ ਤਕਰੀਬਨ 6 ਨਾਮ ਜਿਹੜੇ ਨੇ ਉਹ ਆ ਗਏ ਨੇ ਸੋ ਹਰਦੀਪ ਸਿੰਘ ਨਿੱਜਰ ਤੋਂ ਇਲਾਵਾ ਰਿਪੂ ਦਮਨ ਸਿੰਘ ਮਲਿਕ ਤੋਂ ਇਲਾਵਾ ਸੁੱਖਾ ਧਨੀਕੇ ਤੋਂ ਇਲਾਵਾ ਵੀ ਗਿਣੀਏ ਤਾਂ ਵੀ 3 ਨਾਮ ਹੋਰ ਬਣ ਜਾਂਦੇ ਆ ਸੋ ਟੋਟਲ 6 ਨਾਮ ਇਕੱਲੇ ਕੈਨੇਡਾ ਚ ਆ ਰਹੇ ਨੇ 6 ਕਤਲ 6 ਦੇ 6 ਕਤਲ ਹੋ ਚੁੱਕੇ ਨੇ ਸੋ 6 ਜਿਹੜੇ ਬੰਦੇ ਕਤਲ ਹੋਏ ਨੇ ਇਸ ਤੋਂ ਇਲਾਵਾ ਜਿਹੜੇ ਹੋਣੇ ਸੀ ਉਹ ਅਲੱਗ ਨੇ ਸੋ 6 ਬੰਦੇ ਤਾਂ ਇੱਥੇ ਕੈਨੇਡਾ ਦੇ ਵਿੱਚ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਨੇ ਹੁਣ ਹਰਦੀਪ ਨਿੱਜਰ 100% ਉਹਦਾ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਡੀਆ ਦੇ ਨਾਲ ਮਤਲਬ ਜੋੜਨ ਦੀ ਹੁਣ ਕੱਲ ਨੂੰ ਸਾਬਤ ਹੁੰਦਾ ਨਹੀਂ ਹੁੰਦਾ ਅਲੱਗ ਗੱਲ ਹੈ ਸੋ 1 ਹੋ ਗਿਆ ਹਰਦੀਪ ਨਿੱਜਰ ਦੂਸਰਾ ਰਿਪੂ ਦਮਨ ਸਿੰਘ ਮਲਿਕ ਕਿਆ ਜੋੜਨਗੇ ਨਹੀਂ ਜੋੜਨਗੇ ਇਸ ਤੋਂ ਇਲਾਵਾ 4 ਹੋਰ ਬੰਦੇ ਸਾਰੇ ਪੰਜਾਬੀ ਨੇ ਸੋ 6 ਬੰਦੇ ਜਿਹੜੇ ਨੇ ਉਹਨਾਂ ਦੇ ਕਤਲ ਦੇ ਐਲੀਗੇਸ਼ਨ ਦੇ ਮਾਮਲੇ ਜੁੜ ਸਕਦੇ ਨੇ ਅਸੀਂ ਇਸ ਲਈ ਨਾਮ ਨਹੀਂ ਲੈ ਰਹੇ ਹਾਂ ਕਿਉਂਕਿ ਕਤਲ ਤਾਂ ਹੋਏ ਨੇ ਅਸੀਂ ਰਿਪੋਰਟ ਵੀ ਕੀਤੇ ਆ ਅਸੀਂ ਕਵਰ ਵੀ ਕੀਤੇ ਉਹ 6 ਦੇ 6 ਕਤਲ ਲੇਕਿਨ ਕਿਆ ਉਹ 6 ਦੇ 6 ਕਤਲ ਇੰਡੀਅਨ ਗੌਰਮੈਂਟ ਦੇ ਏਜੰਟ ਦੇ ਨਾਲ ਜੋੜਨਗੇ ਇਹ ਅਸੀਂ ਇਸ ਲਈ ਨਾਮ ਨਹੀਂ ਲੈ ਰਹੇ ਹਾਂ ਪਰ ਸਾਡੇ ਕੋਲ ਨਾਮ ਨੇ ਪਰ ਇਸ ਲਈ ਨਹੀਂ ਅਸੀਂ ਕਹਿ ਸਕਦੇ ਕਿ ਉਹ ਜੋੜਨਗੇ ਕਿਉਂਕਿ ਹਜੇ ਜਦੋਂ ਪੁੱਛਿਆ ਗਿਆ ਬਾਰ ਬਾਰ RCMP ਨੂੰ ਕਿ ਤੁਸੀਂ ਮਲਟੀਪਲ ਹੋਮੋਸਾਈਡ ਦੀ ਗੱਲ ਕਰ ਰਹੇ ਹੋ ਕਿੰਨੇ ਨੇ ਉਹਨਾਂ ਨੇ ਹਜੇ ਤੱਕ ਟੋਟਲ ਵੀ ਨਹੀਂ ਦੱਸੇ ਤੇ ਨਾਮ ਵੀ ਨਹੀਂ ਦੱਸ ਰਿਹਾ ਪਰ ਸਾਡੇ ਕੋਲ ਨਾਮ ਹੈਗੇ ਨੇ ਤਰੀਕਾਂ ਵੀ ਹੈਗੀਆਂ ਨੇ ਸਾਡੇ ਕੋਲ ਕਿ ਕਿਹੜੀ ਕਿਹੜੀ ਤਰੀਕ ਨੂੰ ਉਹ ਕਤਲ ਹੋਏ ਨੇ ਸੋ ਜਿਨ੍ਹਾਂ ਨੂੰ ਜੋੜਨ ਦੀ ਸਾਡੇ ਕੋਲ ਖਬਰ ਹੈ ਕਿ ਜਿਨ੍ਹਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ ਇਹ ਇੰਡੀਅਨ ਗੌਰਮੈਂਟ ਨੇ ਕੀਤੇ 6 ਕਤਲ ਦੇ ਮਾਮਲੇ ਸੋ ਅਸੀਂ ਜਲਦੀ ਹੀ ਇੱਕ ਪੂਰੀ ਡਿਟੇਲ ਰਿਪੋਰਟ ਤਿਆਰ ਕਰਾਂਗੇ ਕਿ ਇਹ 6 ਕਤਲ ਕਿਹੜੇ ਸੀਗੇ ਉਹ ਅੱਜ ਕੱਲ ਦੇ ਵਿੱਚ ਹੀ ਅਸੀਂ ਬ੍ਰੌਡਕਾਸਟ ਕਰ ਦੇਣੀ ਹੈ ਚੈਨਲ ਵਾਈਜ਼ ਉੱਤੇ ਤਸਵੀਰਾਂ ਡੇਟਸ ਨਾਮ ਸਭ ਕੁਝ ਜਿਨ੍ਹਾਂ ਨੂੰ ਲਿੰਕ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 3 ਅਸੀਂ ਤੁਹਾਨੂੰ ਦੱਸ ਹੀ ਦਿੱਤੇ ਬਾਕੀ 3 ਵੀ ਦੱਸ ਦਿਆਂਗੇ ਸੁੱਖਾ ਧਨੀਕੇ ਹਰਦੀਪ ਨਿੱਜਰ ਤੇ ਰਿਪੂ ਦਮਨ ਸਿੰਘ ਮਲਿਕ ਹੁਣ ਇਹਦੇ ਵਿੱਚੋਂ ਕਿਹਨੂੰ ਜੋੜਦੇ ਕਿਹਨੂੰ ਨਹੀਂ ਜੋੜਦੇ ਉਹ ਜਦੋਂ ਮਾਮਲਾ ਅਦਾਲਤ ਦੇ ਵਿੱਚ ਆਏਗਾ ਤਾਂ ਫਿਰ ਪਤਾ ਲੱਗੇਗਾ ਔਰ ਫਿਰ ਸਾਬਿਤ ਹੁੰਦਾ ਕਿ ਨਹੀਂ ਹੁੰਦਾ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਉਹਦੇ ਵਿੱਚੋਂ ਕਿੰਨੇ ਸਾਬਿਤ ਹੁੰਦੇ ਆ ਕਿ ਇੰਡੀਆ ਨੇ ਕੀਤੇ ਨਹੀਂ ਕੀਤੇ ਕੋਈ ਇਹਦੇ ਵਿੱਚ ਇੰਡੀਆ ਦੀ ਇਨਵੋਲਵਮੈਂਟ ਸੀਗੀ ਨਹੀਂ ਸੀਗੀ ਇਸ ਦਰਮਿਆਨ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਕਿ ਇੰਡੀਅਨ ਗੌਰਮੈਂਟ ਜਿਹੜੀ ਆ ਹੁਣ ਉਹ ਕਹਿ ਰਹੀ ਹੈ ਕਿ 26 ਬੰਦੇ ਅਸੀਂ ਐਕਸਟਰਾਡਾਈਟ ਕਰਨਾ ਚਾਹੁੰਦੇ ਹਾਂ ਕਿ 26 ਬੰਦਿਆਂ ਦੀ ਲਿਸਟ ਦੇ ਰਹੇ ਕਿ 26 ਬੰਦੇ ਅਸੀਂ ਕੈਨੇਡਾ ਤੋਂ ਐਕਸਟਰਾਡਾਈਟ ਕਰਨਾ ਚਾਹੁੰਦੇ ਹਾਂ ਔਰ ਜਿਹੜੇ ਲੋਕ ਜਿਹੜੇ ਪ੍ਰੋ ਖਾਲਿਸਤਾਨੀ ਹੈਗੇ ਨੇ ਉਹ ਬੰਦਿਆਂ ਦੀ ਗੱਲ ਸੁਣੀਏ ਤਾਂ ਉਹ ਕਹਿੰਦੇ ਕਿ ਇੰਡੀਆ ਦੀ ਹਿੱਟ ਲਿਸਟ ਦੇ ਉੱਤੇ 20 ਬੰਦੇ ਨੇ ਉਹਨਾਂ ਦਾ ਇਹ ਕਹਿਣਾ ਹੈਗਾ RCMP ਦਾ ਕਹਿਣਾ ਹੈਗਾ ਕਿ 13 ਬੰਦਿਆਂ ਨੂੰ ਡਿਊਟੀ ਟੂ ਵਾਰਨ ਅਸੀਂ ਦੇ ਚੁੱਕੇ ਹਾਂ ਜਿਹੜੇ ਇਹਨਾਂ ਦੀ ਡੈਥ ਹੋ ਗਈ ਉਹ ਅਲੱਗ ਹੈ ਪਰ 13 ਬੰਦਿਆਂ ਨੂੰ ਉਹ ਲੈਦਾ RCMP ਕਹਿ ਰਹੀ ਹੈ ਕਿ ਅਸੀਂ ਡਿਊਟੀ ਟੂ ਵਾਰਨ ਦੇ ਚੁੱਕੇ ਹਾਂ ਵੀ ਤੁਹਾਡੀ ਜਾਨ ਨੂੰ ਖਤਰਾ ਹੈ ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਸਾਡੇ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੋਲੀ ਨੇ ਕਿਹਾ ਹੈ ਕਿ ਜਿਹੜੇ ਵੀ ਇੰਡੀਅਨ ਡਿਪਲੋਮੈਟ ਇੱਥੇ ਕੰਟਰੀ ਚ ਵਾਪਸ ਜਿਹੜੇ ਬਾਕੀ ਰਹਿ ਗਏ ਨੇ ਉਹ ਜਿਹੜੇ ਤਾਂ ਵਾਪਸ ਚਲੇ ਗਏ ਉਹਨਾਂ ਤੋਂ ਇਲਾਵਾ ਜਿਹੜੇ ਬਾਕੀ ਰਹਿ ਗਏ ਨੇ ਦੇ ਆਰ ਕਲੀਅਰਲੀ ਔਨ ਨੋਟਿਸ ਉਹਨਾਂ ਨੂੰ ਵਾਚ ਕੀਤਾ ਜਾ ਰਿਹਾ ਹੈਗਾ ਸੋ ਮਤਲਬ ਉਹਨਾਂ ਨੇ ਕਲੀਅਰਲੀ ਵਾਰਨਿੰਗ ਦੇ ਦਿੱਤੀ ਹੈਗੀ ਕਿ ਜਿਹੜੇ ਵੀ ਇੰਡੀਅਨ ਡਿਪਲੋਮੈਟ ਇੱਥੇ ਬਾਕੀ ਬਚੇ ਨੇ ਸੋ 6 ਵਾਪਸ ਚਲੇ ਗਏ ਨੇ 15 ਦੇ ਆਸਪਾਸ ਇੰਡੀਅਨ ਡਿਪਲੋਮੈਟ ਹਜੇ ਵੀ ਇੱਥੇ ਮੌਜੂਦ ਨੇ ਸੋ ਉਹਨਾਂ ਨੇ ਕਿਹਾ ਹੈ ਕਿ ਬਾਕੀ ਵੀ ਜਿਹੜਾ ਧਿਆਨ ਦੇ ਨਾਲ ਰਹਿਣ ਜਿਹੜੇ ਵੀ ਇੱਥੇ ਹੈਗੇ ਨੇ ਸੋ ਇਸ ਮਾਮਲੇ ਦੇ ਵਿੱਚ ਬਹੁਤ ਕੁਝ ਹੋ ਰਿਹਾ ਬਾਕੀ ਡਿਟੇਲ ਸ਼ਾਮ ਨੂੰ ਤੁਹਾਨੂੰ ਸ਼ੇਅਰ ਕਰਾਂਗੇ ਕਿ ਇਹਦੇ ਵਿੱਚ ਕੈਨੇਡਾ ਇੰਡੀਆ ਰਿਲੇਸ਼ਨ ਕੀ ਹੋ ਰਿਹਾ ਸਾਨੂੰ ਕੁਇਕਲੀ ਅਗਲੇ ਪੁਆਇੰਟ ਤੇ ਵਧਣਾ ਪਏਗਾ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਵਾਈ ਮੀਡੀਆ ਪੋਲੀਟੀਕਲ ਸੈਂਸਸ ਦੇ ਵਿੱਚ ਬਹੁਤ ਕੁਝ ਹੈ ਪਹਿਲਾਂ BC ਦੇ ਇਲੈਕਸ਼ਨ ਤੋਂ ਸ਼ੁਰੂਆਤ ਕਰ ਲੈਂਦੇ ਹਾਂ BC ਇਲੈਕਸ਼ਨ ਜਿਹੜੀਆਂ ਹੋਈਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ ਰਿਜ਼ਲਟਸ ਆ ਗਏ ਨੇ ਅਸੀਂ ਤੁਹਾਡੀ ਬਹੁਤ ਡਿਟੇਲ ਦੇ ਵਿੱਚ ਕਵਰੇਜ ਕੀਤੀ ਹੈਗੀ ਆ ਧੰਨਵਾਦ ਤੁਸੀਂ ਕਵਰੇਜ ਨੂੰ ਪਸੰਦ ਕੀਤਾ ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਹਜੇ ਇਨੀਸ਼ੀਅਲ ਕਾਊਂਟ ਜਿਹੜਾ ਹੈਗਾ ਲੇਕਿਨ ਹਜੇ ਵੀ ਲਗਭਗ 50,000 ਦੇ ਆਸਪਾਸ ਬੈਲਟਸ ਹਜੇ ਵੀ ਕਾਊਂਟ ਹੋਣੇ ਨੇ ਤੋ ਜਿਹਦੇ ਕਾਰਨ 99% ਵੋਟ ਕਾਊਂਟ ਹੋ ਗਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਟ 100% ਜਿਹੜੇ ਹੋਇਆ ਸੋ ਬਹੁਤ ਕਲੋਜ਼ ਹੈ BC ਇਲੈਕਸ਼ਨ ਵੀ ਬੜੀ ਕਰੀਬ ਹੈਗੀ ਹੈ ਜਿਹਦੇ ਕਾਰਨ ਇਹ ਕਹਿ ਪਾਣਾ ਕਿ ਜੀ BC ਦੀ ਬ੍ਰਿਟਿਸ਼ ਕੋਲੰਬੀਆ ਦੀ ਸਟਾਈਟ ਰੇਸ਼ ਕੌਣ ਜਿੱਤਿਆ ਇਹ ਥੋੜਾ ਜਿਹਾ ਮੁਸ਼ਕਿਲ ਹੈ ਇੱਥੇ ਅਸੀਂ ਇੰਨਾ ਕੁ ਬਸ ਜ਼ਿਕਰ ਕਰ ਦਿੰਦੇ ਹਾਂ ਕਿ 46 ਸੀਟਾਂ ਜਿਹੜੀਆਂ ਹੈਗੀਆਂ BC ਦੇ ਵਿੱਚ ਉਹ NDP ਕੋਲ ਹੈਗੀਆਂ 46 45 ਸੀਟ ਜਿਹੜੀਆਂ ਕੰਜ਼ਰਵੇਟਿਵ ਨੇ ਜਿੱਤੀਆਂ ਨੇ। ਬੀਸੀ ਗ੍ਰੀਨਜ਼ ਜਿਹੜੀਆਂ ਹੈਗੀਆਂ ਉਹਨਾਂ ਕੋਲ 2 ਸੀਟਾਂ ਨਜ਼ਰ ਆ ਰਹੀਆਂ ਨੇ। ਬੀਸੀ ਦੇ ਵਿੱਚ 47 ਸੀਟ ਚਾਹੀਦੀਆਂ ਨੇ ਮੈਜੋਰਟੀ ਬਣਾਉਣ ਵਾਸਤੇ। ਸੋ 47 ਦਾ ਆਂਕੜੇ ਦੇ ਦੋਨੋਂ ਹੀ ਪਾਰਟੀਆਂ ਬੜੀਆਂ ਕਰੀਬ ਨੇ। ਇਹੀ ਇੰਟਰਸਟਿੰਗ ਚੀਜ਼ ਹੈ ਕਿ ਐਨਡੀਪੀ ਵੀ ਸਿਰਫ ਇੱਕ ਸੀਟ ਪਿੱਛੇ ਚੱਲ ਰਹੀ ਹੈ, ਕੰਜ਼ਰਵੇਟਿਵ 2 ਸੀਟਾਂ ਪਿੱਛੇ ਚੱਲ ਰਹੇ ਨੇ, ਔਰ ਗ੍ਰੀਨ ਪਾਰਟੀ ਕੋਲੋਂ 2 ਸੀਟਾਂ ਫਿਲਹਾਲ ਮੌਜੂਦ ਨੇ। ਹੁਣ ਅਸੀਂ ਦੇਖਦੇ ਹੈਗੇ ਹਾਂ ਕਿ ਕਿੱਥੇ ਇਹ ਮਾਮਲਾ ਰੁਕਦਾ ਹੈ, ਤੇ ਜਿੱਦਾਂ ਹੀ ਇਹਦਾ ਫੈਸਲਾ ਹੋਏਗਾ ਅਸੀਂ ਲਗਾਤਾਰ ਸਾਡੀ ਨਿਗਾਹ ਦੇ ਤੇ ਬਰਕਰਾਰ ਹੈ। ਔਰ ਬਹੁਤ ਕੁਝ ਹੋਰ ਡਿਟੇਲ ਹੈ ਬੀਸੀ ਦੀ ਇਲੈਕਸ਼ਨ, ਅਸੀਂ ਉਸ ਦਿਨ ਕਾਫੀ ਡਿਟੇਲ ਚ ਕਵਰੇਜ ਕੀਤੀ ਤੁਹਾਡੇ ਲਈ, ਤੁਸੀਂ ਪਸੰਦ ਕੀਤੀ, ਉਹਦੇ ਲਈ ਸ਼ੁਕਰੀਆ। ਹੁਣ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿਚ ਗੱਲ ਕਰਦੇ ਹਾਂ। ਸਾਡੇ ਪ੍ਰਧਾਨ ਮੰਤਰੀ ਟੂਡੋ ਸਾਹਿਬ ਲਈ ਵੀ ਥੋੜੇ ਜਿਹੇ ਚੈਲੇਂਜਸ ਜਿਹੜੇ ਨੇ ਆਉਣ ਵਾਲੇ ਸਮੇਂ ਚ ਆ ਸਕਦੇ ਨੇ। ਕਿਹੜੇ ਕਿਹੜੇ ਚੈਲੇਂਜਸ ਨੇ? ਇੱਕ ਤੇ ਅਸੀਂ ਦੱਸ ਦਈਏ ਕਿ ਫਾਰਮਰ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਉਹਨਾਂ ਨੇ ਬਿਆਨ ਦੇ ਦਿੱਤਾ ਹੈ। ਸਿੱਧਾ ਹੀ ਸਿੱਧਾ ਬਿਆਨ ਸੁਣੋ ਜੀ ਬੜੇ ਧਿਆਨ ਦੇ ਨਾਲ। ਖ਼ਬਰ ਇਹ ਆ ਰਹੀ ਹੈ ਕਿ ਉਹ ਫ੍ਰੈਂਚ ਦੀਆਂ ਕਲਾਸਿਸ ਲੈ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰੀਮੀਅਰ ਰਹਿ ਚੁੱਕੇ ਨੇ ਕ੍ਰਿਸਟੀ ਕਲਾਰਕ ਜੀ, ਠੀਕ ਹੈ। 2013 ਚ ਇਲੈਕਸ਼ਨ ਜਿੱਤੀ ਸੀ, 17 ਚ ਵੀ ਜਿੱਤੀ ਗਈ ਸੀ, ਆਲਮੋਸਟ ਸੀਟਾਂ ਜ਼ਿਆਦਾ ਸੀ, ਪਰ ਸਪੋਰਟ ਲਈ ਗ੍ਰੀਨ ਪਾਰਟੀ ਦੀ ਔਰ ਐਨਡੀਪੀ ਸਰਕਾਰ ਬਣਾ ਗਈ 2017 ਤੋਂ, ਔਰ 2020 ਦੇ ਵਿੱਚ 2020 ਤਾਂ ਫਿਰ ਜ਼ਬਰਦਸਤ ਉਹਨਾਂ ਨੂੰ ਸਪੋਰਟ ਮਿਲੀ ਸੀ। ਅੱਛਾ, ਕ੍ਰਿਸਟੀ ਕਲਾਰਕ ਜਿਨ੍ਹਾਂ ਦੀ ਉਮਰ ਵੀ ਕੁਝ ਜ਼ਿਆਦਾ ਨਹੀਂ ਹੈ ਪੋਲੀਟੀਕਲੀ, ਮਤਲਬ 58 ਸਾਲ ਉਮਰ ਹੈ, 58 ਹੈਗੀ ਹੈ, 2011 ਤੋਂ ਲੈ ਕੇ 2017 ਤੱਕ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਵੀ ਰਹਿ ਚੁੱਕੇ ਨੇ। ਸੋ ਹੁਣ ਜੋ ਖ਼ਬਰ ਆ ਰਹੀ ਹੈਗੀ ਹੈ ਕਿ ਟੂਡੋ ਸਾਹਿਬ ਤੋਂ ਬਾਅਦ, ਠੀਕ ਹੈ ਜੀ, ਸੋ ਉਹ ਪੂਰੀ ਹੋਰ ਵੀ ਤਿਆਰੀ ਕਰ ਰਹੇ ਨੇ ਖ਼ਬਰਾਂ ਦੇ ਵਿੱਚ, ਤੇ ਕ੍ਰਿਸਟੀਆ ਫਰੇਨ ਦਾ ਨਾਮ ਵੀ ਆ ਰਿਹਾ, ਮਾਰਕ ਕਰਨੀ ਦਾ ਨਾਮ ਵੀ ਆ ਰਿਹਾ, ਅਨੀਤਾ ਆਨੰਦ ਜੀ ਦਾ ਨਾਮ ਵੀ ਆ ਰਿਹਾ, ਫ੍ਰਾਂਸਵਾ ਫਿਲੀਪੀ ਸ਼ੈਂਪੇਨ ਜਿਹੜੇ ਫੋਰਨ ਮਿਨਿਸਟਰ ਰਹਿ ਚੁੱਕੇ ਨੇ, ਅਸਲ ਇੰਡਸਟਰੀ ਮਿਨਿਸਟਰ, ਉਹਨਾਂ ਦਾ ਨਾਮ ਵੀ ਆ ਰਿਹਾ, ਬਟ ਕ੍ਰਿਸਟੀ ਕਲਾਰਕ ਉਹਨਾਂ ਨੇ ਕਨਫਰਮ ਕਰ ਦਿੱਤਾ ਹੈਗਾ, ਠੀਕ ਹੈ ਜੀ, ਉਹਨਾਂ ਨੇ ਕਨਫਰਮ ਕਰ ਦਿੱਤਾ ਹੈਗਾ ਕਿ ਸ਼ੀ ਵਿਲ ਬੀ ਰਿਟਰਨਿੰਗ ਟੂ ਪਬਲਿਕ ਲਾਈਫ, ਵੁੱਡ ਲਾਈਕ ਟੂ ਬੀ ਪਾਰਟ ਆਫ ਦਾ ਡਿਸਕਸ਼ਨ ਅਬਾਊਟ ਦਾ ਫਿਊਚਰ ਡਾਇਰੈਕਸ਼ਨ ਆਫ ਦਾ ਲਿਬਰਲ ਪਾਰਟੀ ਐਂਡ ਕੰਟਰੀ। ਸੋ ਟੂਡੋ ਸਾਹਿਬ ਤੋਂ ਬਾਅਦ ਦੀ ਜਿਹੜੀ ਲਿਸਟ ਹੈ ਉਹਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਹੋਰ ਇੱਕ ਨਾਮ ਜੋੜ ਰਹੇ ਹਾਂ। ਕ੍ਰਿਸਟੀ ਕਲਾਰਕ ਜੀ ਪੂਰੀ ਤਰ੍ਹਾਂ ਤਿਆਰ ਹੈ ਕਿ ਬਿਲਕੁਲ, ਔਰ ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਕੰਟਰੀ ਨੂੰ ਯੂਨਾਈਟ ਕਰੀਏ। ਇਸ ਵੇਲੇ ਚੈਲੇਂਜਸ ਟਫ ਨੇ, ਕਾਸਟ ਆਫ ਲਿਵਿੰਗ, ਹਾਊਸਿੰਗ ਕ੍ਰਾਈਸਿਸ, ਬੜੇ ਲੰਬੇ ਚੌੜੇ ਉਹਨਾਂ ਨੇ ਬਿਆਨ ਦਿੱਤੇ ਨੇ। ਔਰ ਅਸੀਂ ਇੱਥੇ ਵੀ ਦੱਸੀਏ ਕਿ ਕ੍ਰਿਸਟੀ ਕਲਾਰਕ ਉਹਨਾਂ ਦਾ ਨਾਮ ਇਸ ਲਈ ਸਿਗਨੀਫਿਕੈਂਟ ਹੈ ਕਿ ਪਿਛਲੇ 2 ਸਾਲਾਂ ਤੋਂ ਬ੍ਰਿਟਿਸ਼ ਕੋਲੰਬੀਆ ਦੀ ਫਾਰਮਰ ਪ੍ਰੀਮੀਅਰ ਕ੍ਰਿਸਟੀ ਕਲਾਰਕ ਜੀ ਪ੍ਰਧਾਨ ਮੰਤਰੀ ਟੂਡੋ ਸਾਹਿਬ ਦੇ ਖਿਲਾਫ ਖੁੱਲ ਕੇ ਗੱਲ ਕਰ ਰਹੇ ਨੇ, ਔਰ ਉਹ ਕਹਿ ਰਹੇ ਨੇ ਕਿ ਬੜਾ ਕੁਝ ਉਹਨਾਂ ਨੇ ਕਿਹਾ ਹੈਗਾ, ਪਰ ਉਹ ਕਹਿ ਰਹੇ ਹੀ ਇਜ਼ ਟਾਇਰਡ ਐਂਡ ਕੰਪਲੈਸੈਂਟ। ਸੋ ਉਹਨਾਂ ਨੇ ਕਿਹਾ ਹੈ ਕਿ ਟਰੂਡੋ ਸਾਹਿਬ ਜਿਹੜੇ ਨੇ ਲਿਬਰਲ ਵਾਸਤੇ ਐਸੈਟ ਨਹੀਂ ਹੈਗੇ, ਬਲਕਿ ਪੀਅਰ ਪੋਲੀਓ ਸਾਹਿਬ ਵਾਸਤੇ ਇੱਕ ਗਿਫਟ ਨੇ। ਸੋ ਐਸੇ ਸਖਤ ਬਿਆਨ ਉਹ ਪਹਿਲਾਂ ਵੀ ਦੇ ਚੁੱਕੇ ਨੇ। ਸੋ ਕ੍ਰਿਸਟੀ ਕਲਾਰਕ ਜੀ ਵੀ ਪੂਰੀ ਤਰ੍ਹਾਂ ਤਿਆਰ ਨੇ। ਸੋ ਇਸ ਤੋਂ ਇਲਾਵਾ ਉਹਨਾਂ ਦੇ ਆਪਣੇ ਕੌਕਸ ਦੇ ਵਿੱਚ ਟੂਡੋ ਸਾਹਿਬ ਦੇ ਵੀ ਕੁਝ ਐਮਪੀ ਜਿਹੜੇ ਨੇ ਜੀ ਉਹ ਤਿਆਰੀਆਂ ਕਰ ਰਹੇ ਨੇ ਕਿ ਟੂਡੋ ਸਾਹਿਬ ਨੂੰ ਕਹਿਣ ਦੇ ਕਿ ਤੁਸੀਂ ਆਪਣੀ ਪੋਜੀਸ਼ਨ ਤੋਂ ਹਟ ਜਾਓ। ਕਿ ਉਹ ਕਹਿਣਗੇ ਨਹੀਂ ਕਹਿਣਗੇ, ਇਹਦੇ ਉੱਤੇ ਨਿਗਾਹ ਸਾਡੀ ਬਰਕਰਾਰ ਹੈਗੀ ਹੈ। ਔਰ ਟੂਡੋ ਸਾਹਿਬ ਕੋਲ ਮੌਕਾ ਹੈ ਕਿ 4 ਉਹਨਾਂ ਦੇ ਆਪਣੇ ਕੈਬਨਿਟ ਮਿਨਿਸਟਰ ਹੋਰ ਕਹਿ ਚੁੱਕੇ ਨੇ ਕਿ ਉਹ ਅਗਲੀ ਇਲੈਕਸ਼ਨ ਨਹੀਂ ਲੜਨਗੇ, ਜਿਹਦੇ ਕਾਰਨ ਕਿ ਟੂਡੋ ਪ੍ਰਧਾਨ ਮੰਤਰੀ ਟੂਡੋ ਸਾਹਿਬ ਹੋਰ ਕੈਬਨਿਟ ਚ ਕਿਹਨੂੰ ਲੈ ਕੇ ਆਉਂਦੇ ਨੇ, ਕੀ ਕਰਦੇ ਨੇ, ਇਹਦੇ ਬਾਰੇ ਦੇਖਦੇ ਹਾਂ। ਬਟ ਹੀ ਇਜ਼ ਫੇਸਿੰਗ ਕੁਆਇਟ ਅ ਫਿਊ ਚੈਲੇਂਜਸ। ਉਧਰੋਂ ਬਲੌਕ ਪਾਰਟੀ ਨੇ ਜਿਹੜੀ ਡੈਡਲਾਈਨ ਦਿੱਤੀ ਸੀ ਉਹ ਵੀ ਕਰੀਬ ਆ ਰਹੀ ਹੈ ਕਿ ਉਹਨੂੰ ਮੈਨੇਜ ਕਿਸ ਤਰ੍ਹਾਂ ਕੀਤਾ ਜਾਏਗਾ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਸਾਡੇ ਇੱਥੇ ਜਿਹੜਾ ਓਨਟੇਰੀਓ ਵੱਲ ਆ ਜਾਂਦੇ ਹਾਂ। ਓਨਟੇਰੀਓ ਦੇ ਵਿੱਚ ਅਸੀਂ ਦੱਸ ਦਈਏ ਕਿ ਸਾਡੇ ਜਿਹੜੇ MPPs ਨੇ ਵਾਪਸ ਕੁਈਨਸ ਪਾਰਕ ਦੇ ਵਿੱਚ ਕੰਮ ਕਰਨ ਪਹੁੰਚ ਚੁੱਕੇ ਨੇ। ਸੋ ਉੱਥੇ ਕਾਫੀ ਸਾਰੇ ਚੈਲੇਂਜਸ ਨੇ ਸਾਡੇ ਇੱਥੇ ਓਨਟੇਰੀਓ ਦੇ ਵਿੱਚ। ਇੱਕ ਤੇ ਅਸੀਂ ਦੱਸ ਦਈਏ ਕਿ ਜਿਹੜਾ ਕਾਸਟ ਆਫ ਲਿਵਿੰਗ ਹੈ, ਮਹਿੰਗਾਈ ਹੈਗੀ ਹੈ, ਹਾਲਾਂਕਿ ਇਨਫਲੇਸ਼ਨ 1.6% ਆ ਗਈ ਹੈ, ਬਟ ਇਨਫਲੇਸ਼ਨ ਦੀ ਦਰ ਹੈ, ਠੀਕ ਹੈ। ਸੋ ਜਿਹਦੇ ਕਾਰਨ ਕਿ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਅੱਛਾ, ਸਮਰ ਬ੍ਰੇਕ ਬੜੀ ਵਧੀਆ ਰਹੀ ਤਕਰੀਬਨ, ਜੇ ਅਸੀਂ ਸਮਰ ਬ੍ਰੇਕ ਦੀ ਗੱਲ ਕਰੀਏ ਤੇ 137 ਦਿਨਾਂ ਦੀ ਬੜੀ ਐਕਸਟੈਂਡਡ ਲੰਬੀ ਚੌੜੀ ਸਮਰ ਬ੍ਰੇਕ ਤੋਂ ਬਾਅਦ ਵਾਪਸ ਸਾਰੇ ਜਣੇ ਕੰਮ ਕਰਨ ਪਹੁੰਚ ਚੁੱਕੇ ਨੇ। ਫਿਰ ਮੰਨਿਆ ਜਾ ਰਿਹਾ ਕਿ ਇੱਕ ਤੇ ਜਿਹੜੀ ਫਾਲ ਇਕਨੋਮਿਕ ਸਟੇਟਮੈਂਟ ਆਣੀ ਹੈਗੀ ਹੈ ਸਾਡੇ ਇੱਥੇ ਓਨਟੇਰੀਓ ਦੇ ਵਿੱਚ, ਜਿਹਦੇ ਵਿੱਚ ਕਿ ਮੰਨਿਆ ਜਾ ਰਿਹਾ ਕਿ 16 ਮਿਲੀਅਨ ਓਨਟੇਰੀਅਨਸ ਨੂੰ ਤਕਰੀਬਨ ਇੱਕ ਤੋਹਫਾ ਦਿੱਤਾ ਜਾ ਰਿਹਾ, $200 ਦਾ ਚੈੱਕ ਮਿਲੇਗਾ 16 ਮਿਲੀਅਨ ਓਨਟੇਰੀਅਨਸ ਨੂੰ। ਸੋ ਇਹਦੇ ਨਾਲ ਓਨਟੇਰੀਓ ਦੀ ਸਰਕਾਰ ਦਾ ਖਰਚਾ ਤੇ ਹੋਏਗਾ $3.2 billion, ਬਟ ਲੱਗ ਰਿਹਾ ਹੈ ਕਿ ਇਹ ਪੈਸਾ ਵੰਡਿਆ ਜਾਏਗਾ। $3.2 billion ਓਨਟੇਰੀਓ ਦੇ ਵਿੱਚ ਫੋਰਡ ਸਾਹਿਬ ਵੰਡਣ ਲਈ ਤਿਆਰ ਨੇ, ਔਰ ਨਾਲ ਹੀ ਇਹ ਲੱਗ ਰਿਹਾ ਕਿ ਸ਼ਾਇਦ ਜਲਦੀ ਇਲੈਕਸ਼ਨ ਆ ਕਿਤੇ ਕਰਵਾ ਦੇਣ ਇਹਦੇ ਵਾਸਤੇ, ਕਾਫੀ ਲੋਕ ਇਹਦੇ ਬਾਰੇ ਗੱਲਬਾਤ ਕਰ ਰਹੇ ਨੇ। ਹਾਲ ਹੀ ਦੇ ਵਿੱਚ ਜੇ ਮੈਂ ਪਿਛਲੇ ਹਫ਼ਤੇ ਦੀ ਗੱਲ ਕਰਾਂ ਤੇ ਅੰਪਾਇਰ ਕਲੱਬ ਨੂੰ ਪਿਛਲੇ ਹਫ਼ਤੇ ਜੋ ਉਹਨਾਂ ਨੇ ਹਾਲ ਹੀ ਦੇ ਵਿਚ ਦਿੱਤੇ ਸੀਗਾ ਸਪੀਚ, ਉਹਦੇ ਵਿਚ ਉਹਨਾਂ ਨੇ ਲਗਾਤਾਰ ਗੱਲ ਕੀਤੀ ਕਿ ਅਸੀਂ ਹਾਈਵੇ 413 ਔਰ ਹੋਰ ਬੜੀ ਸਾਰੀ ਕੰਸਟਰਕਸ਼ਨ ਕਰ ਰਹੇ ਹੈਗੇ ਆ, ਓਨਟੈਰੀਓ ਦੀ ਪਾਪੂਲੇਸ਼ਨ 2 ਮਿਲੀਅਨ ਹੋਰ ਵੱਧ ਜਾਣੀ ਹੈ 2031 ਤੱਕ, ਸੋ ਗ੍ਰਿਡ ਲੋਕ ਦੇ ਉੱਤੇ ਬੜਾ ਫੋਕਸ ਹੈ, ਹੋਰ ਕਈ ਚੀਜ਼ਾਂ ਦੇ ਉੱਤੇ ਬੜਾ ਫੋਕਸ ਹੈ। ਅੱਜ ਸਵੇਰੇ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਲਿਬਰਲ ਲੀਡਰ, ਲਿਬਰਲ ਪਾਰਟੀ ਲੀਡਰ ਬੋਨੀ ਕ੍ਰੋਮਬੀ, ਉਹਨਾਂ ਨੇ ਕਿਹਾ ਹੈ ਕਿ ਓਨਟੈਰੀਅਨਸ ਜਿਹੜੇ ਨੇ ਜੀ ਇਸ ਵੇਲੇ ਬਹੁਤ ਸਾਰੇ ਇਸ਼ੂਜ਼ ਨੇ, ਨਾ ਤੇ ਲੋਕਾਂ ਕੋਲ ਫੈਮਿਲੀ ਡਾਕਟਰ ਹੈ, ਇੱਥੇ ਹੋਰ ਬੜੇ ਸਾਰੇ ਇਸ਼ੂਜ਼ ਨੇ, ਸੋ ਇਹਨਾਂ ਨੂੰ ਡਿਸਟ੍ਰੈਕਟ ਕਰਨ ਲਈ ਇਹ ਕਹਾਣੀਆਂ ਬਣਾ ਰਹੇ ਨੇ ਕਿ ਜੇ ਅਸੀਂ 60 ਕਿਲੋਮੀਟਰ ਦੀ ਟਨਲ ਬਣਾ ਦੇਣੀ ਹੈ ਹਾਈਵੇ 401 ਦੇ ਥੱਲੇ, ਮਿਸਿਸਾਗਾ ਤੋਂ ਸਕਾਰਬੋ ਤੱਕ ਜਾਏਗੀ ਉਹ ਟਨਲ, ਇੱਕ ਹੋਰ ਹਾਈਵੇ ਦੇ ਥੱਲੇ ਹਾਈਵੇ ਬਣਾ ਰਹੇ ਆ ਟਨਲ ਦੇ ਜ਼ਰੀਏ, ਸੋ ਉਹਨਾਂ ਦਾ ਇਹ ਸਾਰਾ ਕੁਝ ਇਹ ਕਹਿਣਾ ਹੈ ਕਿ ਸਾਰਾ ਕੁਝ ਇਹ ਕਰ ਰਹੇ ਨੇ। ਨੂੰ ਇਸ਼ਾਰਾ ਇੱਕ ਛੋਟੀ ਜੀ ਬ੍ਰੇਕ ਦਾ, ਹੋਰ ਬਹੁਤ ਸਾਰੀਆਂ ਖਬਰਾਂ ਨੇ ਜੋ ਡਿਟੇਲ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ, ਖਬਰਾਂ ਦਾ ਸਿਲਸਿਲਾ। ਕੁਲਦੀਪ ਗਰੇਵਾਲ ਸਾਹਿਬ ਵੇਟ ਕਰ ਰਹੇ ਨੇ, ਅਨਿਲ ਜੀ ਕਾਫੀ ਕਾਲਰਸ ਵੇਟ ਕਰ ਰਹੇ ਨੇ, ਮੇਰੀ ਇੱਕ ਹੀ ਹੰਬਲ ਰਿਕੁਐਸਟ ਆ, ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਬਹੁਤ ਸਾਰੀਆਂ ਖਬਰਾਂ ਨੇ, ਖਬਰਾਂ ਸੁਣੋ ਤੁਸੀਂ ਬੜੇ ਧਿਆਨ ਨਾਲ, ਫਿਰ ਸਭ ਦੀਆਂ ਕਾਲਸ ਵੀ ਅਸੀਂ ਲਵਾਂਗੇ। ਨੰਬਰ 1, ਨੰਬਰ 2 ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਚੈਨਲ ਵਾਈਜ਼ ਜਿਹੜਾ ਉਹ ਘਰ ਦੇ ਵਿੱਚ ਜ਼ਰੂਰ ਲਗਾ ਕੇ ਰੱਖੋ, ਕਿਉਂਕਿ ਤੁਹਾਡੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਬਹੁਤ ਸਾਰੀ ਐਕਸਕਲੂਸਿਵ, ਮੇਰੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਲਈ ਖਬਰਾਂ ਉਹ ਲੈ ਕੇ ਆਈਏ, ਸਟੋਰੀ ਬਿਹਾਇੰਡ ਹੈਡਲਾਈਨਸ ਮੈਂ, ਜਿਸ ਤਰ੍ਹਾਂ ਸਾਡਾ ਸਲੋਗਨ ਪਿਛਲੇ 24 ਸਾਲ ਤੋਂ ਹੈ ਹੀ ਹੈ, ਇੱਕ ਰੀਜ਼ਨ ਹੈ ਕਿ ਅਸੀਂ ਪਿਛਲੇ 24 ਸਾਲ ਤੋਂ ਇਹ ਸਲੋਗਨ ਦਿੱਤਾ ਹੈ, ਯੂ ਕੈਨ ਲਿਸਨ ਟੂ ਦ ਹੈਡਲਾਈਨਸ ਐਨੀਵੇਅਰ, ਵੀ ਬ੍ਰਿੰਗ ਯੂ ਦ ਸਟੋਰੀ ਬਿਹਾਇੰਡ ਦ ਹੈਡਲਾਈਨਸ। ਸੋ ਕੋਸ਼ਿਸ਼ ਇਹ ਹੁੰਦੀ ਹੈ ਕਿ ਸਲੋਗਨ ਨੂੰ 24 ਸਾਲ ਤੋਂ ਜੋ ਬਰਕਰਾਰ ਰੱਖਿਆ ਕਿ ਤੁਹਾਡੇ ਲਈ ਕਾਫੀ ਕੁਝ ਹੋਰ ਐਸਾ ਲੈ ਕੇ ਆਈਏ ਜੋ ਤੁਸੀਂ ਕਈ ਜਗ੍ਹਾ ਤੇ ਹੋਰ ਨਹੀਂ ਸੁਣਿਆ ਹੋਵੇ, ਸੋ ਉਹ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹਾਂ। ਜਿਸ ਤਰ੍ਹਾਂ ਕ੍ਰਿਸਟੀ ਕਲਾਰਕ ਦੀ ਇਹ ਖਬਰ ਹੈ, ਬਹੁਤ ਘੱਟ ਤੁਸੀਂ ਸੁਣੀ ਹੋਏਗੀ ਜਿਹੜੀ ਅਸੀਂ ਤੁਹਾਨੂੰ ਹੁਣੇ ਸ਼ੇਅਰ ਕੀਤੀ, ਔਰ ਪੂਰਾ ਡਿਟੇਲ ਰਿਪੋਰਟ ਜਿਸ ਤਰ੍ਹਾਂ ਅਸੀਂ ਤੁਹਾਨੂੰ ਕਿਹਾ ਹੈਗਾ ਕਿ ਇੰਡੀਆ ਕੈਨੇਡਾ ਰਿਲੇਸ਼ਨਸ਼ਿਪ ਦੇ ਉੱਤੇ, US ਇਲੈਕਸ਼ਨਸ ਦੇ ਬਾਰੇ, ਸੋ ਬਹੁਤ ਕੁਝ ਹੈ। ਹਾਂ, ਉਹਦੇ 'ਚ ਇਹ ਕਿ ਕਈ ਚੀਜ਼ਾਂ ਤੁਸੀਂ ਜੇ ਸਵੇਰੇ ਦਾ ਪ੍ਰੋਗਰਾਮ ਵਾਈ ਮੀਡੀਆ ਲਾਈਵ ਤਾਂ ਮਿਨੀਮਮ ਜ਼ਰੂਰ ਸੁਣ ਲਿਆ ਕਰੋ, ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਪੇਸ਼ ਕਰਦੇ ਹਾਂ ਵਾਈ ਮੀਡੀਆ ਲਾਈਵ, ਔਰ ਸ਼ਾਮ ਨੂੰ 6:30 ਵਜੇ ਕੈਨੇਡੀਅਨ ਇਸ਼ੂ ਸ਼ੁਰੂ ਹੋ ਜਾਂਦੇ ਨੇ, ਸ਼ਾਮ ਨੂੰ 6:30 ਵਜੇ ਚੈਨਲ ਵਾਈ ਦੇ ਉੱਤੇ 7 ਵਜੇ ਵਾਲੀਆਂ ਖਬਰਾਂ ਜ਼ਰੂਰ ਸੁਣ ਲਿਆ ਕਰੋ, ਸ਼ਾਮ ਨੂੰ 5 ਵਜੇ ਵੀ ਆਉਂਦੀ ਹੈ ਨਿਊਜ਼ 360, ਪਰ ਜੇ 5 ਵਜੇ 5 PM ਤੁਹਾਡੇ ਲਈ ਅਰਲੀ ਹੈ ਨਿਊਜ਼ 360, ਤਾਂ ਫਿਰ ਰਿਪੀਟ ਹੁੰਦੀ ਹੈ 7 ਵਜੇ, ਸੋ 5 ਵਜੇ ਔਰ 7 ਵਜੇ ਇੰਡੀਆ ਨਿਊਜ਼ ਸੁਣਨੀ ਹੈ ਜ਼ਰੂਰ ਸੁਣ ਸਕਦੇ ਹੋ, ਸ਼ਾਮ 5:30 ਆਉਂਦੀ ਹੈ ਔਰ ਫਿਰ ਦੇਰ ਰਾਤ 11:30 ਵਜੇ, 2 ਵਾਰ ਅਸੀਂ ਦਿੰਦੇ ਹਾਂ ਇੰਡੀਆ ਤੋਂ ਖਬਰਾਂ, 5:30 ਔਰ ਰਾਤ 11:30, ਉਹ ਵੀ ਜ਼ਰੂਰ ਸੁਣ ਲਿਆ ਕਰੋ ਜੇ ਇੰਡੀਆ 'ਚ ਤੁਹਾਡਾ ਇੰਟਰਸਟ ਹੈ। ਬਿਲਕੁਲ ਦੁਪਹਿਰ ਨੂੰ 2:30 ਵਜੇ ਵੀ ਆਉਂਦੀ ਹੈ, 2:30 ਦੁਪਹਿਰ ਨੂੰ, ਫਿਰ ਸਵੇਰੇ ਆ ਜਾਂਦੀ ਹੈ ਜੀ ਸਵੇਰੇ 8:30 ਵਜੇ, ਸੋ ਸਵੇਰੇ 8:30 ਵਜੇ, ਫਿਰ 2:30 ਵਜੇ, ਫਿਰ 5:30 ਵਜੇ, ਲੇਕਿਨ ਜਿਹੜੀ ਨਿਊਜ਼ 360 ਹੈ ਉਹ ਜ਼ਰੂਰ, ਕਿਉਂਕਿ ਕਾਫੀ ਸਾਰੀ ਮਿਹਨਤ ਦੇ ਨਾਲ ਅਸੀਂ ਖਬਰਾਂ ਤਿਆਰ ਕਰਦੇ ਹਾਂ, ਮੈਂ ਉਹਨੂੰ ਖੁਦ ਪ੍ਰੋਡਿਊਸ ਕਰਦਾ, ਸੋ ਤੁਸੀਂ 5 ਵਜੇ ਔਰ 7 ਵਜੇ 7:30 ਵਜੇ ਜਿਹੜੇ ਲਾਈਵ ਸ਼ੋਅ ਜਿਹੜੇ ਆ ਉਹ ਜ਼ਰੂਰ ਦੇਖ ਲਿਆ ਕਰੋ, ਕਿਉਂਕਿ ਫਿਰ ਕਈ ਵਾਰ ਤੁਸੀਂ ਕਈ ਚੀਜ਼ਾਂ ਮਿਸ ਕਰ ਜਾਓਗੇ, ਸੋ ਫਿਰ ਤੁਹਾਨੂੰ ਆਈਡੀਆ ਨਹੀਂ ਲੱਗੇਗਾ, ਕਿਉਂਕਿ ਇੰਨੀ ਫਾਸਟ ਨਿਊਜ਼ ਆ ਰਹੀ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਨਿਊਜ਼ ਗੈਦਰ ਕਰਕੇ ਤੁਹਾਨੂੰ ਪੂਰੀ ਡਿਟੇਲ ਰਿਪੋਰਟ ਹਰੇਕ ਚੀਜ਼ ਦੀ ਜਿਹੜੀ ਉਹ ਦਈਏ, ਤੁਹਾਡੇ ਵੱਲੋਂ ਵਧੀਆ ਫੀਡਬੈਕ ਆਉਂਦੀ ਹੈ, ਇਹਦੇ ਲਈ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਇੱਕ ਬੇਨਤੀ ਹੋਰ ਕਰ ਦਿੰਦਾ, ਐਡ ਦੀ ਸਾਨੂੰ ਬਿਲਕੁਲ ਜ਼ਰੂਰਤ ਹੈ, ਔਰ ਨੰਬਰ ਤੁਸੀਂ ਵਾਈ ਮੀਡੀਆ ਦਾ ਨੋਟ ਕਰ ਲਓ, ਮੈਨੂੰ ਕਈ ਵਾਰ ਤੁਸੀਂ ਜੇ ਕਾਲ ਕਰੋਗੇ, ਬਿਕੋਜ਼ ਮੇਰਾ ਲੋਟ ਆਫ ਟਾਈਮ, ਬਹੁਤ ਟਾਈਮ ਜਾ ਰਿਹਾ ਖਬਰਾਂ ਇਕੱਠੀਆਂ ਕਰਨ, ਸਾਰਾ ਉਹ ਕੁਛ ਕਰਨ, ਤੇ ਬੇਨਤੀ ਹੈ 416-475-5000, ਬ੍ਰੇਕ ਤੋਂ ਬਾਅਦ ਗੱਲਬਾਤ ਕਰੀਏ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ, ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ, ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds.
ਸੁੱਤੂ।
Certain conditions apply. Details at fizz.ca.
मेरा मिशन
है UN के क्लाइमेट गोल्स को एडवांस करना,
ग्लोबल लिंक्स क्रिएट कर,
टेक्नोलॉजी नो ग्लोबल लैंग्वेज बनाना।
एल्बोमा यूनिवर्सिटी स्पेशल मिशन हुन ब्रैम्पटन विच। एल्बोमा यूनिवर्सिटी एक वेलकमिंग, इंक्लूसिव, सेफ ते रिस्पेक्टफुल लर्निंग कम्युनिटी बनाने की कमिटमेंट है। एक एहोजिहा इंस्टीट्यूशन जो स्टूडेंट्स, स्टाफ ते विजिटर्स नु दुनिया दे हर हिस्से तो सीखने का मौका दिंदा है। यही है जो एल्बोमा यूनिवर्सिटी नु स्पेशल बनाता है। तो अदा स्पेशल मिशन की है, ये जानने लिए आज ही विजिट करो elgomau.ca ते।
अरे सुनती हो, हमारे जमाने में दशहरा की खूबसूरत।
यू आर लिस्निंग टू WTOR 770 AM यंगस्टाउन टोरंटो।
एक अजिही जगह जिथे बहुत कुछ हो रहा है, एक जगह जो उतरी खाना नू दखन दी निर्माण समर्थन नाल जोड़ के इसी अर्थव्यवस्था नू पुनर्निर्मित कर रही है, एक जगह जिस विच कैनेडा दे पहले इलेक्ट्रिक वाहन अते बैटरी दे प्लांटा विच 44 अरब डॉलर तो वादा निवेश होया है, जिथे अज दी तारीख विच वधेरे लोग काम कर रहे हन अते ज्यादा कमाई कर रहे हन। इस जगह ओंटारियो है। ontario.ca/rebuildingoureconomy ते वधेरे जानो। ओंटारियो सरकार द्वारा भुगतान शुदा।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
साडे कोल योजना है जो कि ओंटारियो नु जोड़ रही है। रोजाना आवाजाही नु घटाउण लई नवीआं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। एह सब इस लई तां जो तुसी तेजी नाल, सुरक्षित अते आसानी नाल आउण जाण कर सको। ontario.ca/builds ते जाके होर जाणो। इस दी अदायगी ओंटारियो सरकार वल्लों कीती गई है।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
अरे सुनती हो, हमारे जमाने में दशहरा की खूब सेलिब्रेशन हुआ करती थी। दशहरे की तैयारी तुम्हारे लिए पूजा का कितना सामान लाता था, लेकिन यहाँ पर तो पूछो मत भाई।
अंकल जी, यहाँ भी सब मिलता है, सिर्फ इंडिया सजावट एंड पूजा हटाने की देर है। दशहरा पूजा विधि की सामग्री, ब्यूटीफुल दियाज, माथा चुनरी, मौली, अगरबत्ती, ऑयल पूजा लैंप्स एंड मच मोर। GTA's बिगेस्ट एंड ओरिजिनल डिवाइन शॉप, इंडिया सजावट एंड पूजा हट, 31 मेलनी ड्राइव, Unit 5, Brampton, 905-458-6808.
विलियम ऑस्लर हेल्थ सिस्टम चाहता है कि आप जान ले कि आपको केयर के लिए कहाँ जाना चाहिए। अगर आपको नॉन अर्जेंट इलनेसेस है जैसे कि कोल्ड, फ्लू या फिर कोविड लाइक सिम्टम्स, तो अपने फैमिली डॉक्टर के पास जाइए। आप वर्चुअल अर्जेंट केयर अपॉइंटमेंट भी बुक कर सकते हैं या ऑस्लर के 24/7 अर्जेंट केयर सेंटर भी विजिट कर सकते हैं फॉर अर्जेंट लेकिन नॉन लाइफ थ्रेटनिंग इंजरीज और इलनेसेस के लिए। और हमेशा करीबी इमरजेंसी डिपार्टमेंट पर जरूर जाएगा फॉर लाइफ थ्रेटनिंग इमरजेंसीज, अगर आप प्रेग्नेंट हैं या फिर अगर आपके बच्चे हैं जिनकी उम्र 6 महीने से कम है। ज्यादा जानकारी के लिए विजिट कर सकते हैं आप www.williamoslershs.ca/healthcareoptions, दैट इज www.williamoslershs.ca/healthcareoptions।
एक अजिही जगह जिथे बहुत कुछ हो रहा है, एक जगह जो उतरी खाना नू दखन दी निर्माण समर्थन नाल जोड़ के इसी अर्थव्यवस्था नू पुनर्निर्मित कर रही है, एक जगह जिस विच कैनेडा दे पहले इलेक्ट्रिक वाहन अते बैटरी दे प्लांटा विच 44 अरब डॉलर तो वादा निवेश होया है, जिथे अज दी तारीख विच वधेरे लोग काम कर रहे हन अते ज्यादा कमाई कर रहे हन। एक जगह ओंटारियो है। ontario.ca/rebuildingoureconomy ते वधेरे जानो। ओंटारियो सरकार द्वारा भुगतान शुदा।
ਸੈਂਟਰ ਸਵੀਟਸ ਮਾਲ ਤੋਂ ਤੁਹਾਡੇ ਲਈ ਲੈ ਕੇ ਆਏ ਨੇ ਇੱਕ ਬਹੁਤ ਸਪੈਸ਼ਲ ਦੀਵਾਲੀ 10 ਸੇਲ, ਐਂਡ ਜੇ ਤੁਸੀਂ ਲੱਭ ਰਹੇ ਹੋ ਬੈਸਟ ਗਿਫਟ ਹੈਂਪਰਸ ਤੁਹਾਡੀ ਫੈਮਿਲੀ ਲਈ, ਫਰੈਂਡਸ ਲਈ ਐਂਡ ਕੋਲੀਗਸ ਲਈ, ਤੁਹਾਨੂੰ ਮਿਲਣਗੇ ਸਟੈਂਡਰਡ ਸਵੀਟਸ ਮਾਲਟਨ ਦੇ ਉੱਤੇ ਜੋ ਕਿ ਬਹੁਤ ਹੀ ਪਿਆਰ ਨਾਲ ਬਣੇ ਹੋਏ ਨੇ।
एंड द बेस्ट पार्ट इज जे तुसी ड्राई फ्रूट बॉक्सिस ले रहे हो कोई भी ड्राई फ्रूट बॉक्सिस तुसी लोंगे उदे उते बाय वन गेट वन फ्री तुहानू मिलेगा जी बिल्कुल बाय वन गेट वन फ्री एदे नाल ही देसी घ्यो दी जलेबी दे उते अमृतसरी फिश दे उते ते चना भटूरा दे उते भी तुहानू मिलेगा बाय वन गेट वन फ्री लोकेशन इज 2877 डेली रोड ईस्ट मिसिसागा ज्यादा जानकारी लिए कॉल कर सकते हो 9056128381 दे उते दैट इज 9056128381 सेलिब्रेट करो फेस्टिवल ऑफ लाइट्स एट द सिटी ऑफ ब्रैम्पटन दिवाली मेला नवंबर 1 नू एट सेस्क्वा सेंटेनियल पार्क एंजॉय करो लाइव म्यूजिक फ्री एक्टिविटीज तुहाडी सारी फैमिली दे लई इंटरनेशनल क्यूजीन एंड द सिटीज लार्जेस्ट फायरवर्क शो इस साल तुहानू शानदार परफॉर्मेंस देखने मिलेगी पंजाबी आर्टिस्ट जिमे की जी सिद्धू चनी नतन एंड इंद्रपाल मोगा इस फ्री इवेंट नू बिल्कुल भी मिस ना करो ज्यादा जानकारी लिए विजिट करो brampton.ca/diwali दैट इज brampton.ca/diwali Love the ultimate birthday adventure? Reptilia got you covered. Get up close and personal with amazing reptiles, the Jamaican snakes, lizards and tortoise. Our expert host will take you on the fun, making sure everyone has an unforgettable and hands-on experience. Party karo sade cold-blooded friends de naal at one of the Reptilia locations ya fir assi leke aa sakde adventures tuhade kol. Book karo apna Reptilia birthday today for a wild celebration they'll talk about all year. Visit reptilia.org, that is reptilia.org to learn and reserve karo apne special din nu.
लो जी नोट कर लो गिल स्वीट फैक्टरी ने फिर तो लाता दिवाली मेला मठियाईयां दा हर वरे दी तरह अक्टूबर 29th टू नवंबर 1st वनसवनिया शुद्ध खोए दी मठियाईयां खाओ ते खिलाओ बिन लोकेशंस विच किते भी पूजो और अपनी पसंद लवो 2131 विलियम्स पार्कवे ब्रैम्पटन चलो फ्रेशको ऑन क्वीन एंड चिंगूजी ब्रैम्पटन एंड इनसाइड फ्रेशको इन मिल्टन प्लाजा अपनी दिवाली नु होर सजाओ गिल स्वीट फैक्टरी आओ 9057992616 और gilsweetfactory.com मेकिंग योर celebrations special
you can listen to the headlines anywhere but we bring you the story behind the headlines by group editor and ceo Yudhvir Jaswal only on south asian pulse, call Yudhvir Jaswal 647-272-8182 or visit southasiandaily.com south asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਲੇਕਿਨ ਇਸ ਤੋਂ ਪਹਿਲਾਂ ਕਿ ਅਗਲੀਆਂ ਖਬਰਾਂ ਵੱਲ ਵਧੀਆ ਸਾਡੇ ਨਾਲ ਸੌਰਵ ਰਤਨ ਜੀ ਜੁੜ ਚੁੱਕੇ ਨੇ ਸੌਰਵ ਜੀ ਬਹੁਤ ਬਹੁਤ ਸਵਾਗਤ ਹੈ ਸਰ ਵੈਲਕਮ ਕੀ ਹਾਲ ਹੈ ਠੀਕ ਹੈ
ਥੈਂਕ ਯੂ ਜਦਵੀਰ ਜੀ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ ਜੀ ਬਹੁਤ ਅੱਛਾ
ਗੁੱਡ ਮਾਰਨਿੰਗ ਸਰ ਸੌਰਵ ਜੀ ਸਭ ਤੋਂ ਪਹਿਲਾਂ ਤਾਂ ਇਹਦੇ ਬਾਰੇ ਗੱਲ ਕਰਦੇ ਹਾਂ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਕਾਮਨ ਕੰਸਰਨ ਨੇ ਲੋਕਾਂ ਦੇ ਇਕਨੋਮੀ ਦੇ ਬਾਰੇ ਫਿਰ ਆਪਣਾ ਜੋ ਇਸ ਵੇਲੇ ਅਫੋਰਡੇਬਿਲਟੀ ਦੇ ਨਵਾਂ ਪੋਲ ਸਰਵੇ ਆਇਆ ਅਫੋਰਡੇਬਿਲਟੀ ਦੇ ਬਾਰੇ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਲੇਕਿਨ ਪਹਿਲਾਂ ਤੁਹਾਡਾ ਕੀ ਵਿਚਾਰ ਹੈ ਬੈਂਕ ਆਫ ਕੈਨੇਡਾ ਬਾਰੇ ਫਾਈਨੈਂਸ਼ੀਅਲ ਪਲੈਨਰ ਇਕਨੋਮਿਸਟ ਮੀਡੀਆ ਵਾਲੇ ਸਾਰਿਆਂ ਦਾ ਓਪੀਨੀਅਨ ਡਿਵਾਈਡਡ ਹੈ ਕੋਈ ਕਹਿੰਦਾ 0.25 ਘਟੇਗਾ ਕੋਈ ਕਹਿ ਰਿਹਾ ਜੀ 0.5 ਘਟੇਗਾ ਤੁਹਾਡਾ ਇਸ ਦੇ ਬਾਰੇ ਕੀ ਵਿਚਾਰ ਹੈ
ਦੇਖੋ ਡੈਫੀਨੇਟਲੀ ਜਿਹੜਾ ਇਸ ਵੇਲੇ ਜਿਹੜਾ ਇਮੋਸ਼ਨਲ ਇੱਕ ਮੈਂ ਕਹਿ ਸਕਦਾ ਕਿ ਟ੍ਰੈਂਡ ਜਿਹੜਾ ਮਾਰਕੀਟ ਦੇ ਵਿੱਚ ਹੈਗਾ ਉਹ 50 ਬੇਸਿਸ ਦਾ ਹੈਗਾ ਔਰ ਇਹ ਸਿਰਫ ਇਮੋਸ਼ਨਲ ਨਹੀਂ ਹੈ ਕਿਉਂਕਿ ਜਿਹੜਾ ਡੇਟਾ ਹੈਗਾ ਜਿਹੜਾ ਮੋਸਟ ਰੀਸੈਂਟਲੀ ਰਿਲੀਜ਼ ਹੋਇਆ ਹੈ ਉਹ ਵੀ ਇਸ ਵੱਲ ਨੂੰ ਜਿਹੜਾ ਹੈਗਾ ਮੈਂ ਕਹਿ ਸਕਦਾ ਹੈਗਾ ਕਿ ਇੰਪਲਾਇਮੈਂਟ ਸਟਰੋਂਗ ਰਹੀ ਹੈ ਇਨਫਲੇਸ਼ਨ ਘੱਟ ਗਿਆ ਹੈਗਾ ਤੇ ਅਨਇੰਪਲਾਇਮੈਂਟ ਜਿਹੜੀ ਹੈਗੀ ਹੈ ਇਸ਼ੂ ਜਿਹੜਾ ਹੈਗਾ ਉਹ ਪੈਂਡਲਮ ਜਿਹੜਾ ਹੈਗਾ ਸਵਿੰਗ ਕਰ ਰਿਹਾ ਹੈ ਬਿਟਵੀਨ ਰਾਈਟ ਐਂਡ ਲੈਫਟ ਸੋ ਕਿਤੇ ਨਾ ਕਿਤੇ ਸੋਫਟਨੈਸ ਜਿਹੜੀ ਹੈਗੀ ਹੈ ਉਹ ਬਰਕਰਾਰ ਹੈ ਲੇਕਿਨ ਰੀਟੇਲ ਸੇਲਸ ਦੀ ਜਿਹੜੀ ਸਟਰੈਂਥ ਹੈ ਉਹ ਇਕਾਨਮੀ ਤੇ ਬੈਂਕ ਆਫ ਕੈਨੇਡਾ ਨੂੰ ਇੱਕ ਅੱਛੀ ਜਿਹੜੀ ਹੈਗੀ ਹੈ ਪਿੱਲਰ ਸਟਰੈਂਥ ਦੇ ਰੂਪ ਦੇ ਵਿੱਚ ਉਹ ਚੀਜ਼ ਜਿਹੜੀ ਹੈਗੀ ਹੈ ਸਹਾਈ ਜਾਂ ਮੈਂ ਕਹਿ ਸਕਦਾ ਕਿ ਇੱਕ ਪੋਜ਼ਿਟਿਵ ਪੁਆਇੰਟ ਦੇ ਰਹੀ ਹੈਗੀ ਹੈ ਸੋ 50 ਬੇਸਿਸ ਪੁਆਇੰਟ ਜਿਹੜਾ ਹੈਗਾ ਉਹ ਫੈਕਟਰਿੰਗ ਕਰਕੇ ਚੱਲੀਏ ਤਾਂ ਤਕਰੀਬਨ 60% ਦੇ ਕਰੀਬ ਜਿਹੜਾ ਹੈਗਾ ਉਹ ਹੈ ਕਿ ਪੋਸੀਬਿਲਿਟੀ ਕਿ ਘਟਾਵੇ ਬਟ 25 ਬੇਸਿਸ ਪੁਆਇੰਟ ਦਾ ਵੀ ਸਰਪ੍ਰਾਈਜ਼ ਜਿਹੜਾ ਹੈਗਾ ਉਹ ਆ ਸਕਦਾ ਹੈ ਜੀ ਜੀ
ਜੀ ਜੀ ਔਰ ਹੁਣ ਥੋੜੀ ਜਿਹੀ ਸਾਨੂੰ ਇਹ ਦੱਸੋ ਕਿ ਇਸ ਟਾਈਮ ਜਿਹੜੀ ਇਹ ਟਾਈਮ ਚੱਲ ਰਿਹਾ ਸੋ ਇਹਦੇ ਵਿੱਚ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਆਪਸ਼ਨਸ ਨੇ ਸੌਰਵ ਰਤਨ ਜੀ ਜੇ ਕੋਈ ਇਨਵੈਸਟਮੈਂਟ ਕਰਨਾ ਚਾਹੁੰਦਾ ਕਿਉਂਕਿ ਅੱਜ ਕੱਲ ਰੀਅਲ ਸਟੇਟ ਦੇ ਵਿੱਚ ਵੀ ਕੁਝ ਲੋਕ ਕਰ ਰਹੇ ਨੇ ਉਹ ਵੀ ਆਪਣੀ ਜਗ੍ਹਾ ਠੀਕ ਹੈ ਬਟ ਡਿਫਰੈਂਟ ਆਪਸ਼ਨਸ ਵੀ ਦੇਖੀਆਂ ਜਾ ਰਹੀਆਂ ਕਿਉਂਕਿ ਰੀਅਲ ਸਟੇਟ ਦੇ ਵਿੱਚ ਕਈ ਵਾਰ ਕੋਈ ਬੰਦੇ ਕਹਿੰਦੇ ਵੀ ਇੰਨਾ ਠੀਕ ਹੈ ਨਹੀਂ ਠੀਕ ਹੈ ਜੇ ਅਦਰ ਦੈਨ ਰੀਅਲ ਸਟੇਟ ਜੇ ਤੁਹਾਡੇ ਕੋਲ ਕੋਈ ਆਵੇ ਕਿ ਉਹ ਚਾਹੇ ਕਿ ਜੀ ਹਾਂਜੀ ਅਸੀਂ ਕੋਈ ਇਨਵੈਸਟਮੈਂਟ ਕਰਕੇ ਕੁਝ ਬੈਟਰ ਕੋਈ ਚੀਜ਼ ਲੈ ਸਕਦੇ ਹਾਂ ਔਰ ਦੋ ਚੀਜ਼ਾਂ ਪੁੱਛਾਂਗਾ ਸ਼ਾਰਟ ਟਰਮ ਔਰ ਲੌਂਗ ਟਰਮ ਦੱਸੋ ਇੱਕ ਤੇ ਕਿ ਕਿਆ ਕੋਈ ਐਸੀ ਚੀਜ਼ ਹੈ ਤੁਹਾਡੇ ਕੋਲ ਕੋਈ ਐਸੇ ਪ੍ਰੋਡਕਟ ਹੈ ਵੀ ਛੇ ਮਹੀਨੇ ਵਾਲੇ ਜਾਂ ਸਾਲ ਦੋ ਸਾਲ ਪੰਜ ਸਾਲ ਵਾਲੇ ਜਾਂ ਕੋਈ ਦਸ ਸਾਲ ਵਾਲੇ ਇੱਦਾਂ ਜਿਹੜਾ ਅਲੱਗ ਅਲੱਗ ਟਰਮਸ ਜ਼ਰੂਰ ਐਕਸਪਲੇਨ ਕਰੋ ਔਰ ਇੱਕ ਪੈਸੇ ਦੀ ਵੀ ਗੱਲ ਕਰੋ ਕਿ ਕਿੰਨੇ ਕੁ ਪੈਸੇ ਚਾਹੀਦੇ ਨੇ ਮਿਨੀਮਮ ਜੇ ਇਨਵੈਸਟਮੈਂਟ ਵਾਲੇ ਪਾਸੇ ਆਣਾ ਕਿ 2-4-5 ਹਜ਼ਾਰ ਨਾਲ ਕੰਮ ਚੱਲ ਸਕਦਾ ਹੈ ਕਿ ਮਿਨੀਮਮ 50,000 ਚਾਹੀਦਾ ਹੈ ਕਿ 2,00,000-5,00,000 ਮਿਲੀਅਨ ਕਿੰਨਾ ਚਾਹੀਦਾ ਪੈਸੇ ਦੀ ਗੱਲ ਵੀ ਸਮਝਾਓ ਔਰ ਟਰਮ ਦੀ ਵੀ ਗੱਲ ਸਮਝਾਓ ਤਾਂ ਕਿ ਇੱਕ ਅੰਦਾਜ਼ਾ ਹੋਏ ਕਿ ਜੇ ਕਿਸੇ ਨੇ ਇਨਵੈਸਟਮੈਂਟ ਸਟਾਰਟ ਕਰਨੀ ਹੈ ਤੇ ਸੌਰਵ ਰਤਨ ਜੀ ਕਿੱਦਾਂ ਮਦਦ ਕਰ ਸਕਦੇ ਇਹ ਜਰਾ ਡਿਟੇਲ ਚ ਐਕਸਪਲੇਨ ਕਰੋ
ਸਰ ਪਹਿਲੀ ਗੱਲ ਇਹ ਹੈਗੀ ਹੈ ਕਿ ਤੁਸੀਂ ਗੱਲ ਕੀਤੀ ਹੈਗੀ ਇਨਵੈਸਟਿੰਗ ਦੀ ਮੇਰਾ ਇਹ ਮੰਨਣਾ ਹੈਗਾ ਕਿ ਇਨਵੈਸਟਮੈਂਟ ਨੂੰ ਜਾਂ ਓਵਰਆਲ ਇਨਵੈਸਟਮੈਂਟ ਪ੍ਰੋਸੈਸ ਨੂੰ ਤੁਸੀਂ ਬਿਟਵੀਨ ਰੀਅਲ ਅਸਟੇਟ ਐਂਡ ਸਟਾਕ ਮਾਰਕੀਟ ਕਨਫਿਊਜ਼ ਨਹੀਂ ਕਰ ਸਕਦੇ ਨਹੀਂ ਕਰਨਾ ਚਾਹੀਦਾ ਰੀਅਲ ਅਸਟੇਟ ਸਟਾਕ ਮਾਰਕੀਟ ਦਾ ਬਦਲਣੀ ਹੈ ਤੇ ਸਟਾਕ ਮਾਰਕੀਟ ਰੀਅਲ ਅਸਟੇਟ ਤੋਂ ਬੈਟਰ ਨਹੀਂ ਹੈ ਇਹ ਦੋਨੋਂ ਟਰਮਸ ਯੂਜ਼ ਕਰਨੀਆਂ ਗਲਤ ਹੈਗੀਆਂ ਕਿਉਂ ਕੈਨੇਡਾ ਦੇ ਵਿੱਚ ਹਿਸਟੋਰੀਕਲੀ ਰੀਅਲ ਅਸਟੇਟ ਜਿਹੜਾ ਹੈਗਾ ਉਹ ਇੱਕ ਅੱਛਾ ਪੋਰਟਫੋਲੀਓ ਦਾ ਹਿੱਸਾ ਰਿਹਾ ਹੈਗਾ ਰਹੇਗਾ ਕਿਉਂਕਿ ਜਿਹੜੀਆਂ ਪਾਲਿਸੀਜ਼ ਹੈਗੀਆਂ ਸੈਂਟਰਲ ਗਵਰਨਮੈਂਟ ਦੀਆਂ ਉਹਨਾਂ ਦੇ ਕਰਕੇ ਇਹ ਇੱਕ ਇੰਡਸਟਰੀ ਵਜੋਂ ਉਭਰ ਚੁੱਕਾ ਹੈ ਉਭਰ ਰਿਹਾ ਚੱਲ ਰਿਹਾ ਤੇ ਚੱਲਦਾ ਰਹੇਗਾ ਔਰ ਇਹਨੂੰ ਨੁਕਸਾਨ ਪਹੁੰਚਾਉਣਾ ਜਿਹੜਾ ਹੈਗਾ ਉਹ ਮੋਟੇ ਤੌਰ ਤੇ ਆਮ ਪਬਲਿਕ ਨੂੰ ਨੁਕਸਾਨ ਪਹੁੰਚਾਉਣ ਦੇ ਬਰਾਬਰ ਹੋ ਜਾਏਗਾ ਸੋ ਇਸ ਕਰਕੇ ਰੀਅਲ ਅਸਟੇਟ ਨਹੀਂ ਸਟਾਕ ਮਾਰਕੀਟ ਤੋਂ ਬਿਨਾਂ ਰੀਅਲ ਅਸਟੇਟ ਇਹ ਗੱਲ ਨਹੀਂ ਹੈਗੀ ਹਾਂ ਇਹ ਜ਼ਰੂਰ ਹੈਗਾ ਕਿ ਜੇ ਤੁਸੀਂ ਡਾਇਵਰਸੀਫਾਈਡ ਹੋ ਕੇ ਚੱਲੋਗੇ ਤੇ ਤੁਸੀਂ ਪੰਜ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਜ਼ਰ ਚ ਰੱਖ ਸਕਦੇ ਹੋ ਪਹਿਲੀ ਗੱਲ ਕਿ ਤੁਸੀਂ ਫਿਕਸ ਐਸੈਟ ਖਰੀਦ ਰਹੇ ਹੋ ਫਿਕਸ ਐਸੈਟ ਦੇ ਵਿੱਚ ਤੁਹਾਡੀ ਲਿਕੁਇਡਿਟੀ ਘੱਟ ਹੁੰਦੀ ਹੈ ਉਹਦੀ ਐਕੁਜ਼ੀਸ਼ਨ ਕਾਸਟ ਉਹਦੀ ਸੈਲਿੰਗ ਦੀ ਕਾਸਟ ਉਹਦੇ ਡੇ ਟੂ ਡੇ ਦੇ ਐਕਸਪੈਂਸਿਸ ਠੀਕ ਹੈ ਜੀ ਉਹਦਾ ਇਨਕਮ ਇਨਕਲੂਜਨ ਰੇਟ ਤੁਹਾਡੀ ਓਵਰਆਲ ਕੈਰਿੰਗ ਕਪੈਸਿਟੀ ਤੁਸੀਂ ਟੋਟਲ ਜਿਹੜਾ ਹੈਗਾ ਇੰਟਰਸਟ ਰੂਪ ਦੇ ਵਿੱਚ ਐਕਸਪੋਜਰ ਕਿੰਨਾ ਲੈਣਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਰੀਅਲ ਅਸਟੇਟ ਦੀ ਇਨਵੈਸਟਮੈਂਟ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੀਆਂ ਹੈਗੀਆਂ ਕਿਉਂਕਿ ਇਹ ਇਨਵੈਸਟਮੈਂਟ ਆਮ ਤੌਰ ਤੇ ਲੌਂਗ ਟਰਮ ਹੈ ਲੇਕਿਨ ਪਿਛਲੇ ਕੁਝ ਸਾਲਾਂ ਦੇ ਵਿੱਚ ਕੋਵਿਡ ਦੇ ਵਿੱਚ ਜਦੋਂ ਇੱਕ ਐਕਸਪੈਂਸ਼ਨਰੀ ਦੌਰ ਆਇਆ ਜਿਹਨੇ ਰੀਅਲ ਅਸਟੇਟ ਦੀ ਮਾਰਕੀਟ ਨੂੰ ਆਈ ਵੁੱਡ ਸੇ ਸੱਟੇ ਦੀ ਤਰਫ ਪ੍ਰੇਰਿਤ ਕਰਤਾ ਜਾਂ ਮੂਵ ਕਰਤਾ ਜਾਂ ਬੈਂਡ ਹੋ ਗਈ ਉਹ ਇੱਕ ਗਲਤ ਮੂਵ ਸੀਗਾ ਜਿਹਨੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਔਰ ਪਹੁੰਚ ਰਿਹਾ ਹੈ ਹਾਂ ਓਵਰਆਲ ਜੇ ਆਪਾਂ ਗੱਲ ਕਰੀਏ ਤੇ ਇੱਕ ਅਚਲ ਸੰਪਤੀ ਇੱਕ ਰੀਅਲ ਅਸਟੇਟ ਦੀ ਇਨਵੈਸਟਮੈਂਟ ਲੌਂਗ ਟਰਮ ਹੀ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਆਪਣੇ ਗੇਨਸ ਜਿਹੜੇ ਹੈਗੇ ਨੇ ਅਕਮੂਲੇਟ ਕਰਦੇ ਹੋ ਕਿਉਂ ਕਿਉਂਕਿ ਯੰਗ ਏਜ ਦੇ ਵਿੱਚ ਜਿੰਨੇ ਵੀ ਲੋਕ ਇਨਵੈਸਟਮੈਂਟ ਕਰ ਰਹੇ ਨੇ ਉਹਨਾਂ ਦਾ ਮਕਸਦ ਅਕਮੂਲੇਟ ਕਰਨ ਦਾ ਅਕਮੂਲੇਸ਼ਨ ਮੀਨਸ ਕਿ ਮੇਰੀ ਓਵਰਆਲ ਐਸੈਟ ਵੈਲਿਊ ਕਿਵੇਂ ਵਧੇਗੀ ਉਹ ਐਸੈਟ ਵੈਲਿਊ ਮੇਰੇ ਲਈ ਇਨਕਮ ਕਿਵੇਂ ਜਨਰੇਟ ਕਰੇਗੀ ਉਹ ਇਨਕਮ ਜਨਰੇਸ਼ਨ ਦੇ ਵਿੱਚ ਮੇਰਾ ਕੀ ਰੋਲ ਹੈ ਤੇ ਮੇਰੀ ਕੀ ਰਿਸਕ ਹੈ ਤੇ ਬਾਅਦ ਦੇ ਵਿੱਚ ਵੈਲਥ ਦੇ ਰੂਪ ਦੇ ਵਿੱਚ ਅਗਲੀ ਜਨਰੇਸ਼ਨ ਨੂੰ ਕਿਵੇਂ ਪਾਸ ਆਨ ਹੋ ਜਾਏਗੀ ਸੋ ਅੱਛੀ ਗੱਲ ਇਹ ਹੈ ਕਿ ਜਿਹੜੀ ਚੀਜ਼ ਨੂੰ ਅਸੀਂ ਫੀਲ ਕਰ ਸਕਦੇ ਹਾਂ ਦੇਖ ਸਕਦੇ ਹਾਂ ਛੂ ਸਕਦੇ ਹਾਂ ਟੱਚ ਕਰ ਸਕਦੇ ਹਾਂ ਉਹ ਮੋਟੇ ਤੌਰ ਤੇ ਸਾਡੇ ਦਿਲ ਦੇ ਨੇੜੇ ਹੁੰਦੀ ਹੈ ਜਿਹੜੀ ਸਟਾਕ ਮਾਰਕੀਟ ਦੀ ਇਨਵੈਸਟਮੈਂਟ ਹੈਗੀ ਹੈ ਇਹ ਇਨਵੈਸਟਿੰਗ ਨੰਬਰ ਦੇ ਵਿੱਚ ਹੁੰਦੀ ਹੈ ਭਾਵ ਕਿ ਇਹਨੂੰ ਇਹਦਾ ਤੁਸੀਂ ਟੱਚ ਤੇ ਫੀਲ ਵਾਲਾ ਜਿਹੜਾ ਕਾਨਸੈਪਟ ਹੈ ਉਹ ਨਹੀਂ ਹੁੰਦਾ ਜਿਹੜਾ ਕਿ ਤੁਹਾਡਾ ਰੀਅਲ ਅਸਟੇਟ ਦੇ ਵਿੱਚ ਹੈ ਫਿਰ ਤੁਹਾਡੀ ਐਕੁਜ਼ੀਸ਼ਨ ਤੇ ਸੈਲਿੰਗ ਕਾਸਟ ਨਹੀਂ ਹੈ ਉਹਦੇ ਵਿੱਚ ਤੁਸੀਂ ਕੋਈ ਕਮਿਸ਼ਨ ਨਹੀਂ ਦੇ ਰਹੇ ਹੈਗੇ ਤੁਸੀਂ ਕੋਈ ਲਾਇਰ ਦੀਆਂ ਸੇਵਾਵਾਂ ਨਹੀਂ ਲੈ ਰਹੇ ਤੁਸੀਂ ਡੇ ਟੂ ਡੇ ਲਾਈਫ ਦੇ ਜਿਹੜੇ ਐਕਸਪੈਂਸਿਸ ਹੈਗੇ ਨੇ ਜਿਵੇਂ ਕਿ ਪ੍ਰੋਪਰਟੀ ਟੈਕਸਿਸ ਹੈ ਇੰਸ਼ੋਰੈਂਸ ਹੈ ਜਿਹੜੀ ਆਮ ਤੌਰ ਤੇ ਰੀਅਲ ਅਸਟੇਟ ਨਾਲ ਐਸੋਸੀਏਟਡ ਹੁੰਦੇ ਨੇ ਉਹ ਚੀਜ਼ਾਂ ਉੱਥੇ ਮਿਸਿੰਗ ਹੈ ਸਭ ਤੋਂ ਵੱਡੀ ਗੱਲ ਇਹ ਇੱਕ ਲਿਕੁਇਡ ਇਨਵੈਸਟਮੈਂਟ ਹੈ ਲਿਕੁਇਡ ਇਨਵੈਸਟਮੈਂਟ ਦਾ ਭਾਵ ਇਹ ਹੈਗਾ ਕਿਸੇ ਵੀ ਵਜ੍ਹਾ ਦੇ ਨਾਲ ਅਗਰ ਕਿਸੇ ਵੀ ਪਰਸਨ ਨੂੰ ਪੈਸੇ ਦੀ ਜ਼ਰੂਰਤ ਪੈਂਦੀ ਹੈਗੀ ਹੈ ਤੇ ਉਹ ਟ੍ਰਾਂਜੈਕਸ਼ਨ ਟੀ ਪਲੱਸ 1 ਡੇ ਮੀਨਸ ਅੱਜ ਟ੍ਰਾਂਜੈਕਸ਼ਨ ਕੀਤੀ ਤੇ ਕੱਲ ਨੂੰ ਪੈਸੇ ਜਾਂ ਸੇਮ ਡੇ ਪੈਸੇ ਤੁਹਾਡੇ ਖਾਤੇ ਦੇ ਵਿੱਚ ਆ ਗਏ ਇਹ ਲਿਕੁਇਡ ਇਨਵੈਸਟਮੈਂਟ ਦਾ ਸਰੂਪ ਹੈ ਕਿ ਭਾਵ ਕਿ ਪੈਸਾ ਕੈਸ਼ ਦੇ ਰੂਪ ਦੇ ਵਿੱਚ ਹੀ ਤੁਹਾਡੇ ਕੋਲ ਪਿਆ ਹੈਗਾ ਅਦਰ ਦੈਨ ਜੀ ਆਈ ਸੀ ਫਿਕਸ ਡਿਪੋਜ਼ਿਟ ਜਿੱਥੇ ਤੁਹਾਡਾ ਪੈਸਾ ਜਿਹੜਾ ਹੈਗਾ ਨਾਨ ਰਿਡੀਮੇਬਲ ਅਗਰ ਪਿਆ ਹੈਗਾ ਤੇ ਤੁਹਾਨੂੰ 1, 3, 5, 7, 10 ਸਾਲ ਜਿੰਨੇ ਸਾਲ ਦੇ ਵੀ ਤੁਸੀਂ ਉਹ ਪ੍ਰੋਡਕਟ ਬਾਈ ਕੀਤਾ ਤੁਹਾਨੂੰ ਆਪਣੇ ਆਪ ਨੂੰ ਹੋਲਡ ਕਰਨਾ ਪਏਗਾ ਸੋ ਇਹ ਤਾਂ ਮੋਟੇ ਤੌਰ ਤੇ ਗੱਲ ਹੋ ਗਈ ਕਿ ਇੱਕ ਡਿਫਰੈਂਸ ਕੀ ਹੈ ਬਿਟਵੀਨ ਰੀਅਲ ਅਸਟੇਟ ਐਂਡ ਲਿਕੁਇਡ ਇਨਵੈਸਟਮੈਂਟ ਦੂਸਰੀ ਗੱਲ ਆ ਜਾਈਏ ਕਿ ਅੱਜ ਦੀ ਡੇਟ ਦੇ ਵਿੱਚ ਕੀ ਅੱਛਾ ਹੈਗਾ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਦੱਸ ਦਵਾਂ ਕਿ ਜੇ ਆਪਾਂ ਰਿਸੈਸ਼ਨ ਤੋਂ ਹੀ ਅਗਰ ਚੱਲੀਏ 2008 ਦੇ ਵਿੱਚ ਜਦੋਂ ਰਿਸੈਸ਼ਨ ਆਇਆ ਤੇ ਉਸ ਵੇਲੇ ਇੰਡੈਕਸ ਕੀ ਸੀਗਾ, ਤਕਰੀਬਨ ਮਾਰਕੀਟ ਜਿਹੜੀ ਹੈਗੀ ਆ 42% ਦੇ ਕਰੀਬ ਜਿਹੜੀ ਹੈਗੀ ਆ ਡਾਊਨ ਚਲੇ ਗਈ ਸੀਗੀ। ਇੰਡੈਕਸ ਜਿਹੜਾ ਹੈਗਾ ਉਹ ਚਾਹੇ S&P 500 ਹੈ, ਚਾਹੇ ਉਹ ਡਾਊ ਜੋਨਸ ਹੈ, ਚਾਹੇ ਉਹ TSX ਹੈ, ਬਹੁਤ ਜ਼ਬਰਦਸਤ ਗਿਰਾਵਟ ਜਿਹੜੀ ਹੈਗੀ ਆ ਉਹ ਆਈ ਸੀ। ਉਸ ਤੋਂ ਬਾਅਦ ਕਾਫੀ ਕੁਛ ਹੋਇਆ, ਜੀਓ ਪੋਲੀਟੀਕਲੀ ਕਾਫੀ ਕੁਛ ਹੋਇਆ, ਕਾਫੀ ਲੜਾਈਆਂ ਵੀ ਲੜੀਆਂ ਗਈਆਂ, ਕੋਵਿਡ ਦੀ ਮਹਾਮਾਰੀ ਵੀ ਉਹਦੇ ਵਿੱਚ ਆਈ ਹੈਗੀ ਹੈ। ਉਹਦੇ ਬਾਵਜੂਦ ਜਿਹੜਾ ਗੇਨ ਹੈਗਾ ਹੈ ਇੰਡੈਕਸ ਦੇ ਵਿੱਚ ਉਹ ਫਿਨੋਮੀਨਲ ਹੈ। ਫਿਨੋਮੀਨਲ ਮੀਨਸ ਕਿ ਐਵਰੇਜ ਜਿਹੜਾ ਗੇਨ ਹੈਗਾ ਇੰਡੈਕਸ ਦਾ ਉਹ ਡਬਲ ਡਿਜਿਟ ਤੋਂ ਵੀ ਉੱਪਰ ਹੈ। ਤੇ ਬਿਟਵੀਨ ਕੋਵਿਡ ਤੇ ਜੇ ਆਪਾਂ ਹੁਣ ਦੀ ਗੱਲ ਕਰੀਏ ਤੇ ਅੱਛੇ ਜਿਹੜੇ ਫੰਡਸ ਹੈਗੇ ਨੇ ਉਹਨਾਂ ਦੀ ਰਿਟਰਨ 5 ਸਾਲ ਦੀ ਮੋਰ ਦੈਨ 225% ਹੈਗੀ ਹੈ। ਇਹ ਮੈਂ ਗੱਲ ਇਸ ਕਰਕੇ ਕਹੀ ਹੈਗੀ ਹੈ ਕਿ ਜਿਹੜੇ ਲੋਕ ਇਹ ਸੋਚਦੇ ਨੇ ਕਿ ਅੱਛੇ ਟਾਈਮ ਤੇ ਮਾਰਕੀਟ ਚ ਐਂਟਰ ਕਰਾਂਗੇ ਤੇ ਬੁਰੇ ਟਾਈਮ ਦੇ ਵਿੱਚ ਮਾਰਕੀਟ ਚੋਂ ਨਿਕਲ ਜਾਂਗੇ, ਤੇ ਮੈਂ ਦੱਸਣਾ ਚਾਹੁੰਦਾ ਕਿ ਐਸਾ ਕੋਈ ਥਰਮਾਮੀਟਰ ਬਣਿਆ ਨਹੀਂ, ਨਾ ਮੇਰੇ ਕੋਲ ਹੈ, ਨਾ ਹੀ ਮੈਂ ਅਗਰ ਵੱਡੇ ਵੱਡੇ ਪੋਰਟਫੋਲੀਓ ਮੈਨੇਜਰ ਨਾਲ ਵੀ ਗੱਲ ਕੀਤੀ ਹੈ ਤੇ ਉਹ ਕਹਿੰਦੇ ਨੇ ਸਾਡੇ ਕੋਲ ਵੀ ਉਹ ਥਰਮਾਮੀਟਰ ਹੈ ਨਹੀਂ ਹੈ, ਜੇ ਹੋਇਆ ਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਕਹਿਣ ਦਾ ਮਤਲਬ ਇਹ ਹੈ ਕਿ ਸਟੇ ਇਨਵੈਸਟਿੰਗ ਮੀਨਸ ਆਪਣੇ ਆਪ ਨੂੰ ਮਾਰਕੀਟ ਦੇ ਵਿੱਚ ਇਨਵੈਸਟਡ ਰੱਖਣਾ, ਚੰਗੀ ਸਿਕਿਉਰਿਟੀਜ਼ ਨੂੰ ਬਾਏ ਕਰਨਾ, ਉਹਨਾਂ ਸਟਾਕਸ ਦੇ ਵਿੱਚ, ਉਹਨਾਂ ਕੰਪਨੀਜ਼ ਦੇ ਵਿੱਚ ਇਨਵੈਸਟ ਕਰਨਾ ਜਿਹੜੇ ਆਪਣੇ ਆਪ ਦੇ ਵਿੱਚ ਯੂਨੀਕ ਨੇ, ਜਿਨ੍ਹਾਂ ਦੀ ਸੇਲਸ, ਜਿਨ੍ਹਾਂ ਦੀ ਗਰੋਥ, ਜਿਨ੍ਹਾਂ ਦੀ ਮੈਨੇਜਮੈਂਟ, ਜਿਨ੍ਹਾਂ ਦਾ ਪ੍ਰੋਡਕਟ, ਜਿਨ੍ਹਾਂ ਦੀ ਮਾਰਕੀਟ ਪੋਜੀਸ਼ਨਿੰਗ, ਜਿਨ੍ਹਾਂ ਦੀ ਇਨੋਵੇਸ਼ਨ, ਜਿਨ੍ਹਾਂ ਦੀ ਰਿਸਰਚ, ਮਤਲਬ ਉਹ ਕੰਪਨੀਆਂ ਜਿਹੜੀਆਂ ਹਮੇਸ਼ਾ ਮੋਢੀ ਨੇ, ਫਿਰ ਤਾਂ ਤੁਹਾਡਾ ਪੈਸਾ ਕਿਤੇ ਨਹੀਂ ਜਾਣਾ। ਕਿਉਂ? ਕਿਉਂਕਿ ਚਾਹੇ ਕੋਵਿਡ ਦਾ ਟਾਈਮ ਸੀ ਜਿੱਥੇ ਟਾਪ 7% ਕੰਪਨੀ ਸਾਰਾ ਭਾਰ ਚੱਕੀ ਹੋਈ ਸੀ ਇੰਡੈਕਸ ਦਾ, ਤੇ ਹੁਣ ਤਕਰੀਬਨ ਇਹ ਜਿਹੜਾ ਰੇਸ਼ੋ ਹੈਗੀ ਹੈ ਇਹ 50% ਤੋਂ ਉੱਪਰ ਟੱਚ ਕਰ ਚੁੱਕੀ ਹੈ, 60% ਦੇ ਆਸ ਪਾਸ ਹੈਗੀ ਹੈ। ਮੀਨਸ ਕਿ ਮਾਰਕੀਟ ਹੋਰ ਬ੍ਰੋਡਨ ਹੋ ਰਹੀ ਹੈ। ਕਿਉਂ? ਕਿਉਂਕਿ ਜਿਹੜੀਆਂ ਸਿਕਲੀਕਲ ਸਟਾਕਸ ਹੈਗੇ ਨੇ ਜਾਂ ਕੰਪਨੀਜ਼ ਹੈਗੀਆਂ ਨੇ, ਸਿਕਲੀਕਲ ਦਾ ਮਤਲਬ ਹੁੰਦਾ ਉਹ ਕੰਪਨੀਆਂ ਜਿਹੜੀਆਂ ਸਾਈਕਲ ਦੇ ਹਿਸਾਬ ਦੇ ਨਾਲ, ਜਿਵੇਂ ਇੰਟਰਸਟ ਰੇਟ ਦੀ ਸੈਂਸਿਟੀਵਿਟੀ ਜਾਂ ਜਦੋਂ ਜਿਹੜੇ ਇਕਾਨਮੀ ਦਾ ਜਿਹੜਾ ਹੈਗਾ ਅਰਲੀ ਸਾਈਕਲ ਜਾਂ ਮਿਡ ਸਾਈਕਲ ਸ਼ੁਰੂ ਹੁੰਦਾ ਹੈ, ਜਦੋਂ ਵਿਆਜ ਜਿਹੜੇ ਹੈਗੇ ਨੇ ਗਿਰਨੇ ਸ਼ੁਰੂ ਹੁੰਦੇ ਨੇ, ਜਦੋਂ ਲੋਕਾਂ ਦੀ ਜੇਬ ਚ ਪੈਸਾ ਜ਼ਿਆਦਾ ਆਉਣਾ ਸ਼ੁਰੂ ਹੋਏਗਾ, ਜਿਵੇਂ ਕਿ ਟਰੈਵਲਿੰਗ ਹੋ ਗਈ, ਐਕਸੈਟਰਾ ਐਕਸੈਟਰਾ, ਆਇਲ ਸੈਕਟੋਰਲ ਜਿਹਨੂੰ ਆਪਾਂ ਪਲੇ ਕਹਿ ਦਿੰਦੇ ਹਾਂ, ਉਹ ਅਗਰ ਆਪਾਂ ਗੱਲ ਕਰੀਏ ਤੇ ਉਹ ਸਟਾਕਸ ਵੀ ਜਿਹੜੇ ਹੈਗੇ ਨੇ ਅੱਜ ਦੀ ਡੇਟ ਦੇ ਵਿੱਚ ਐਕਸਪੈਂਡ ਹੋਣੇ ਸ਼ੁਰੂ ਹੋ ਗਏ ਨੇ, ਜਿਹੜੇ ਡਿਵੀਡੈਂਡ ਪੇਇੰਗ ਸਟਾਕਸ ਵੀ ਆਪਾਂ ਕਹਿ ਸਕਦੇ ਹੈਗੇ ਹਾਂ। ਸੋ ਟਾਈਮ ਜਿਹੜਾ ਹੈਗਾ ਉਹ ਇਸ ਵੇਲੇ ਸਟਾਕ ਮਾਰਕੀਟ ਚਾਹੇ ਡਾਓ ਹੈ ਚਾਹੇ S&P ਹੈ, ਉਹ ਆਪਣੇ ਹਾਈਐਸਟ ਪੁਆਇੰਟ ਦੇ ਹੈ। ਹਾਈਐਸਟ ਪੁਆਇੰਟ ਮੀਨਸ ਇਨ ਰੈਲੇਟਿਵ ਟੂ ਈਅਰ ਔਨ ਈਅਰ ਗਰੋਥ ਜਿਹੜੀ ਹੈਗੀ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਮਾਰਕੀਟ ਦੇ ਵਿੱਚ ਜਿਹੜੀ ਹੈਗੀ ਹੈ ਥੋੜੀ ਬਹੁਤੀ ਗਿਰਾਵਟ ਨਹੀਂ ਆ ਸਕਦੀ। ਅਸੀਂ ਉਸ ਗਿਰਾਵਟ ਨੂੰ ਲੈਣੇ ਕਿਵੇਂ ਆ ਤੇ ਅਸੀਂ ਆਪਣੇ ਪੈਸੇ ਨੂੰ ਪਲੇਸ ਕਿਵੇਂ ਕੀਤਾ ਤੇ ਅਸੀਂ ਆਪਣੇ ਪੈਸੇ ਤੋਂ ਚਾਹੁੰਦੇ ਕੀ ਆ, ਮੀਨਸ ਕਿ ਸਾਡਾ ਜਿਹੜਾ ਓਵਰਆਲ ਜਿਹੜਾ ਇਨਵੈਸਟਿੰਗ ਦਾ ਐਕਸਪੀਰੀਅੰਸ ਹੈ ਉਹ 3 ਚੀਜ਼ਾਂ ਤੇ ਆਧਾਰਿਤ ਹੁੰਦਾ ਹੈ। ਜਿਹੜੀ ਤੁਸੀਂ ਗੱਲ ਪੁੱਛੀ ਸੀ ਸ਼ਾਰਟ ਟਰਮ, ਮਿਡ ਟਰਮ ਤੇ ਲੌਂਗ ਟਰਮ ਦੀ, ਉਹ 3 ਚੀਜ਼ਾਂ ਕੀ ਨੇ? ਪਹਿਲੀ ਗੱਲ, ਤੁਸੀਂ ਪੈਸਾ ਉਹ ਇਨਵੈਸਟ ਕਰ ਰਹੇ ਹੋ ਜਿਹੜਾ ਤੁਸੀਂ ਅੱਜ ਆਪਣੀ ਜ਼ਿੰਦਗੀ ਤੇ ਨਹੀਂ ਖਰਚ ਰਹੇ ਤੇ ਉਸ ਪੈਸੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੀਆਂ ਇਮੀਡੀਏਟ ਨੀਡਸ ਨੂੰ ਪੂਰਾ ਕਰਨਾ ਚਾਹੁੰਦੇ ਹੋ। ਮਿਡ ਟਰਮ ਦੀਆਂ ਨੀਡ ਜਿਹੜੀਆਂ ਹੈਗੀਆਂ ਨੇ ਆਮ ਤੌਰ ਤੇ ਜਿਵੇਂ ਘਰ ਦੇ ਐਕੁਜ਼ੀਸ਼ਨ ਹੋ ਗਈ, ਬੱਚਿਆਂ ਦੀਆਂ ਪੜ੍ਹਾਈਆਂ ਹੋ ਗਈਆਂ, ਜਾਂ ਤੁਸੀਂ ਆਪਣਾ ਘਰ ਬੈਟਰ ਆਫ ਕਰਨਾ, ਜਾਂ ਆਪਣੇ ਪਰਟੀਕੁਲਰ ਕਿਤੇ ਇਨਵੈਸਟਿੰਗ ਦੇ ਲਈ, ਬਿਜ਼ਨਸ ਦੇ ਲਈ ਤੁਸੀਂ ਪੈਸਾ ਇਕੱਤਰ ਕਰ ਰਹੇ ਹੋ, ਜਾਂ ਐਗਜ਼ਿਟ ਲੈਣ ਲਈ ਕਰ ਰਹੇ ਹੋ, ਜਾਂ ਤੁਸੀਂ ਆਪਣੀ ਲੌਂਗ ਟਰਮ ਦੇ ਵਿੱਚ ਰਿਟਾਇਰਮੈਂਟ ਲਈ ਕਰ ਰਹੇ ਹੋ, ਭਾਵ ਕਿ ਪੈਸੇ ਦੀ ਜ਼ਰੂਰਤ ਉਦੋਂ ਤੱਕ ਹੈ ਜਦ ਤੱਕ ਜੀਵਨ ਹੈ। ਸੋ ਇਸ ਕਰਕੇ ਪੈਸੇ ਦੀ ਗਰੋਥ ਤੇ ਮੈਨੇਜਮੈਂਟ ਜਿਹੜੀ ਹੈਗੀ ਹੈ ਉਹ ਥਰੂ ਆਊਟ ਦਾ ਲਾਈਫ ਸਾਈਕਲ ਆਫ ਐਨ ਇੰਡੀਵਿਜੁਅਲ ਹੁੰਦੀ ਹੈ, ਹੋਣੀ ਚਾਹੀਦੀ ਹੈ ਤੇ ਕਰਨੀ ਚਾਹੀਦੀ ਹੈਗੀ ਹੈ। ਉਹਦੇ ਵਿੱਚ ਜਦੋਂ ਤੁਸੀਂ ਸਿਲੈਕਸ਼ਨ ਕਰਦੇ ਹੈਗੇ ਹੋ, ਜਿਵੇਂ ਤੁਸੀਂ ਸ਼ਾਰਟ ਟਰਮ ਦੀ ਗੱਲ ਕੀਤੀ ਹੈਗੀ ਹੈ, ਤਾਂ ਇਸ ਵੇਲੇ ਬੌਂਡਸ ਤੇ ਸਟਾਕਸ ਦੀ ਕੋਰਿਲੇਸ਼ਨ ਰਹੇਗੀ, ਭਾਵ ਕਿ ਗੁੱਡ ਰਿਟਰਨ ਇਨ ਬੌਂਡਸ, ਖਾਸ ਕਰਕੇ ਕਾਰਪੋਰੇਟ ਬੌਂਡਸ ਤੇ ਸ਼ਾਰਟ ਟਰਮ ਬੌਂਡਸ ਜਾਂ ਫਲੋਟਿੰਗ ਇਨਕਮ ਬੌਂਡਸ, ਹਾਈ ਯੀਲਡ ਬੌਂਡਸ ਜਿਹਨੂੰ ਆਪਾਂ ਗੱਲ ਕਰੀਏ। ਸੋ ਇਸ ਵੇਲੇ ਜਿਵੇਂ ਟੈਕਟੀਕਲ ਹਾਈ ਇਨਕਮ ਦੀ ਅਗਰ ਮੈਂ ਗੱਲ ਕਰਾਂ, ਬੌਂਡ ਦੀ ਜਿਹੜਾ ਮਾਰਕੀਟ ਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਹੋ, ਇਟ ਇਜ਼ ਯੀਲਡਿੰਗ ਅਰਾਊਂਡ ਐਨੀਵੇਅਰ ਬਿਟਵੀਨ 6.5% ਟੂ 8.5% ਰਿਟਰਨ, ਸੋ ਵਿਚ ਇਜ਼ ਅਬਵ ਦਾ GIC। ਸੋ ਕੈਸ਼ ਮਨੀ ਜਾਂ ਟੀ ਬਿਲਸ ਦੇ ਵਿੱਚ ਪੈਸਾ ਰੱਖਣ ਦੀ ਬਜਾਏ ਇਹ ਜਿਹੜਾ ਟਾਈਮ ਸ਼ਾਰਟ ਟਰਮ ਦਾ ਵੀ ਅਗਰ ਤੁਸੀਂ ਰੱਖਣਾ ਹੈਗਾ ਤੇ ਉਹ ਬੌਂਡ ਤੁਹਾਡੇ ਲਈ ਬਹੁਤ ਬਿਹਤਰ ਤਰੀਕੇ ਨਾਲ ਕੰਮ ਕਰ ਸਕਦੇ ਨੇ, ਕਿਉਂਕਿ ਇੰਟਰਸਟ ਰੇਟ ਦਾ ਗਿਰਨਾ ਤੇ ਸ਼ਾਰਟ ਟਰਮ ਬੌਂਡ ਦੀ ਯੀਲਡ ਤੇ ਉਹਨਾਂ ਦੀ ਜਿਹੜੀ ਮੈਂ ਕਹਿ ਸਕਦਾ ਹੈਗਾ ਕਿ ਟ੍ਰੇਡਿੰਗ ਵੈਲਿਊ ਜਿਹੜੀ ਹੈਗੀ ਹੈ ਉਹ ਉੱਪਰ ਜਾਏਗੀ। ਜੇ ਤੁਸੀਂ ਪੈਸਾ ਮਿਡ ਟਰਮ ਤੇ ਲੌਂਗ ਟਰਮ ਦੇ ਵਿੱਚ ਰੱਖਣਾ ਹੈਗਾ ਤੇ ਉਹਦੇ ਲਈ ਤੁਹਾਡੇ ਕੋਲ ਅਥਾਹ ਆਪਸ਼ਨ ਹੈਗੀਆਂ ਨੇ। ਭਾਵ ਕਿ ਜੇ ਮੈਂ ਆਪਣਾ 17 ਸਾਲ ਦਾ ਐਕਸਪੀਰੀਅੰਸ ਦੱਸਾਂ ਤਾਂ ਮੇਰੀ ਜਿਹੜੀ ਹਾਈਐਸਟ ਰਿਟਰਨ ਹੈ ਅਗਰੈਸਿਵ ਰਿਸਕ ਪੋਰਟਫੋਲੀਓ ਦੀ ਮੈਂ ਨਿਰਸੰਕੋਚ ਗੱਲ ਕਰ ਸਕਦਾ ਉਹ ਐਨੀਵੇਅਰ ਬਿਟਵੀਨ 16.5% ਟੂ 18.5% ਹੈ ਔਰ ਮੈਨੂੰ ਖੁਸ਼ੀ ਹੁੰਦੀ ਹੈ ਆਪਣੇ ਬਹੁਤ ਸਾਰੇ ਲਿਸਨਰ ਆਪਣੇ ਨਾਲ ਜੁੜੇ ਹੋਏ ਨੇ ਔਰ ਇਸ ਗੱਲ ਦੀ ਉਹ ਤਸਦੀਕ ਕਰ ਸਕਦੇ ਨੇ ਜੇ ਮੈਂ ਗੱਲ ਕਰਾਂ ਮਿਡ ਟਰਮ ਦੀ ਤਾਂ ਵੀ ਆਰ ਸਿਟਿੰਗ ਐਨੀਵੇਅਰ ਬਿਟਵੀਨ 9.5% ਟੂ 12% ਰਿਟਰਨ ਜਿਹੜੀਆਂ ਫਾਈਨੈਂਸ਼ੀਅਲ ਪਲੈਨਿੰਗ ਦੀਆਂ ਸੰਸਥਾਵਾਂ ਨੇ ਜਾਂ ਸਾਡੇ ਰੈਗੂਲੇਟਰਸ ਨੇ ਉਹ ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਕਿ ਅਸੀਂ ਰਿਟਰਨ ਦੀ ਜਿਹੜੀ ਹੈਗੀ ਹੈ ਗੱਲ ਕਰਕੇ ਜਾਂ ਇੱਕ ਆਪਣੇ ਐਕਸਪੀਰੀਅੰਸ ਨੂੰ ਜਿਹੜਾ ਹੈਗਾ ਵਧਾ ਚੜਾ ਕੇ ਜਾਂ ਅਸੀਂ ਆਪਣੀ ਇਨਵੈਸਟਿੰਗ ਅਪਰੋਚ ਦੇ ਵਿੱਚ ਅਚੀਵ ਕੀਤੇ ਹੋਏ ਟਾਰਗੇਟਸ ਨੂੰ ਜਿਹੜਾ ਹੈਗਾ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਤੋਂ ਪੈਸੇ ਦੀ ਅਸੀਂ ਮਾਰਕੀਟਿੰਗ ਕਰੀਏ ਨਹੀਂ ਇਹ ਗਲਤ ਹੈ ਕਾਰਨ ਕੀ ਹੈਗਾ ਕਿ ਵੀ ਆਰ ਆਲ ਰੈਗੂਲੇਟਡ ਟੂ ਅਡਵਾਈਜ਼ ਪੀਪਲ ਕਿ ਅਸੀਂ ਤੁਹਾਡੇ ਲਈ ਬੈਸਟ ਕੀ ਕਰ ਸਕਦੇ ਹਾਂ ਤੇ ਉਹਦੇ ਵਿੱਚ ਉਹਨਾਂ ਨੇ ਕੁਝ ਕੰਡੀਸ਼ਨਸ ਰੱਖੀਆਂ ਹੋਈਆਂ ਨੇ ਕਿੰਨੀ ਰਿਟਰਨ ਹੈ ਹਾਂ ਇਹ ਜ਼ਰੂਰ ਹੈ ਇਹ ਮੈਂ ਗੱਲ ਇਸ ਕਰਕੇ ਕਰ ਦਿੱਤੀ ਹੈਗੀ ਹੈ ਕਿ ਤਾਂ ਕਿ ਕੁਝ ਸੱਜਣ ਓਫੈਂਡਡ ਫੀਲ ਨਾ ਕਰਨ ਕਿ ਤੁਸੀਂ ਇੰਨੀ ਰਿਟਰਨ ਦੀ ਗੱਲ ਕਿਵੇਂ ਕਰ ਸਕਦੇ ਹੋ ਡੈਫੀਨੇਟਲੀ ਇਟ ਆਲ ਡਿਪੈਂਡਸ ਔਨ ਕਿ ਤੁਸੀਂ ਕਿਸ ਤਰ੍ਹਾਂ ਦੇ ਫੰਡ ਜਾਂ ਸਟਾਕਸ ਬਾਏ ਕੀਤੇ ਨੇ ਜੋ ਤੁਹਾਡਾ ਪੋਰਟਫੋਲੀਓ ਹੈਗਾ ਪਰ ਮੈਂ ਦੱਸ ਦਵਾਂ ਮੈਂ ਅੱਗੇ ਵੀ ਗੱਲ ਕਹੀ ਸੀਗੀ ਕਿ 2026 ਤੇ 27 ਦੇ ਵਿੱਚ ਡਾਓ ਦਾ 60,000 ਨੂੰ ਟੱਚ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਇਹ ਕੋਵਿਡ ਦੇ ਦਰਮਿਆਨ ਵੀ ਮੈਂ ਗੱਲ ਕਹੀ ਸੀਗੀ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀਗੇ ਕਿ ਤਿਆਰ ਰਹੋ S&P 500 ਤੇ ਡਾਓ ਜੋਨਸ ਆਪਣੇ ਨਵੇਂ ਜਿਹੜੇ ਹੈਗੇ ਨੇ ਆਯਾਮ ਲਿਖੇਗਾ ਉਹਦੇ ਦੋ ਕਾਰਨ ਨੇ ਕਿਉਂਕਿ ਸਟਾਕ ਮਾਰਕੀਟ ਜਿਹੜੀ ਹੈਗੀ ਹੈ ਉਹ ਰੀਅਲ ਵੈਲਿਊ ਕ੍ਰੀਏਸ਼ਨ ਫਾਰ ਯੋਰ ਡਾਲਰ ਬਣ ਜਾਏਗੀ ਕਾਰਪੋਰੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਰੀਅਲ ਪ੍ਰੋਡਕਟੀਵਿਟੀ ਦੀ ਗਰੋਥ ਦਾ ਇੰਜਨ ਬਣ ਜਾਣਗੀਆਂ ਵਿਦ ਨਿਊ ਮਸ਼ੀਨ ਲਰਨਿੰਗ ਐਂਡ AI ਬੀਂਗ ਕਮਿੰਗ ਇਨ ਟੂ ਦਾ ਪਿਕਚਰ ਜਿਹੜੀ ਕਿ ਟਾਪ 10% ਕੰਪਨੀਜ਼ ਦੀ ਪ੍ਰੋਡਕਟੀਵਿਟੀ ਤੇ ਗਰੋਥ ਨੂੰ ਸ਼ਿਫਟ ਕਰਨ ਦਾ ਬਹੁਤ ਵੱਡਾ ਕਾਰਨ ਬਣਨਗੀਆਂ ਕਿਉਂਕਿ ਰਿਸੋਰਸਫੁਲਨੈਸ ਇਸ ਵੇਲੇ ਟੈਕਨੋਲੋਜੀ ਤੋਂ ਜ਼ਿਆਦਾ ਆ ਰਹੀ ਹੈ ਨਾ ਕਿ ਹਿਊਮਨ ਕੈਪੀਟਲ ਤੋਂ ਜਾਂ ਫਿਰ ਕਮੋਡਿਟੀਜ਼ ਤੋਂ ਇਸ ਕਰਕੇ ਈਵਨ ਕੰਪਨੀਜ਼ ਇਨ ਦਾ ਯੂਟਿਲਿਟੀ ਸੈਕਟਰ ਔਰ ਇਨ ਫਾਰਮਾਸੂਟੀਕਲ ਸੈਕਟਰ ਜਾਂ ਡੇਟਾ ਮੈਨੇਜਮੈਂਟ ਜਾਂ ਫਿਰ ਕਮਿਊਨੀਕੇਸ਼ਨ ਦੇ ਜਿਹੜੇ ਹੈਗੀਆਂ ਕੰਪਨੀਜ਼ ਹੈਗੀਆਂ ਨੇ ਉੱਥੇ ਜਿਹੜੀ ਟੈਕਨੋਲੋਜੀ ਹੈ AI ਹੈ ਮਸ਼ੀਨ ਲਰਨਿੰਗ ਹੈ ਡੇਟਾ ਐਨਾਲਿਟਿਕਸ ਹੈਗਾ ਇਹਦਾ ਬਹੁਤ ਵੱਡਾ ਯੋਗਦਾਨ ਜਿਹੜਾ ਹੈਗਾ ਉਹ ਪੈਣਾ ਸ਼ੁਰੂ ਹੋ ਜਾਏਗਾ ਔਰ ਇਹਦੇ ਲਈ ਆਪਾਂ ਨੂੰ ਸਿਰਫ ਇਹ ਕਰਨਾ ਹੈਗਾ ਕਿ ਆਪਾਂ ਨੇ ਆਪਣੇ ਪੈਸੇ ਨੂੰ ਜਿਵੇਂ ਤੁਸੀਂ ਗੱਲ ਕੀਤੀ ਸ਼ਾਰਟ ਟਰਮ ਮਿਡ ਟਰਮ ਤੇ ਲੌਂਗ ਟਰਮ ਦੇ ਵਿੱਚ ਬੈਠ ਕੇ ਕਿਵੇਂ ਇਨਵੈਸਟ ਕਰਨਾ ਹੈ ਔਰ ਇਹਦੀ ਮੋਨੀਟਰਿੰਗ ਕਰਨੀ ਹੈ ਔਰ ਇਹਨੂੰ ਚੰਗੇ ਤਰੀਕੇ ਦੇ ਨਾਲ ਮਾਰਕੀਟ ਦੇ ਵਿੱਚ ਜਿਹੜੀ ਗਰੋਥ ਹੈ ਉਹਨੂੰ ਇਕੱਤਰ ਕਰਨ ਦੇ ਵਿੱਚ ਆਪਾਂ ਸਹਾਈ ਹੋ ਸਕਦੇ ਹਾਂ ਸੋ ਇਹਦੇ ਵਿੱਚ ਮੈਂ ਨਹੀਂ ਕਹਾਂਗਾ ਕਿ ਸਾਡੀ ਮਹਾਰਤ ਹੈ ਸਾਡਾ ਐਕਸਪੀਰੀਅੰਸ ਹੈ ਸਾਡੀ ਇੱਕ ਕਾਂਸਟੈਂਟ ਅਪਰੋਚ ਹੈ ਸਾਡੀ ਕੋਸ਼ਿਸ਼ ਹੈ ਸਾਡਾ ਹਾਰਡਵਰਕ ਹੈ ਵੀ ਆਰ ਨਾਟ ਅਬਵ ਦਾ ਮਾਰਕੀਟ ਵੀ ਆਰ ਇਨ ਦਾ ਮਾਰਕੀਟ ਫਾਰ ਆਰ ਮਨੀ ਐਂਡ ਆਰ ਕਲਾਇੰਟਸ ਮਨੀ ਔਰ ਕੋਸ਼ਿਸ਼ ਜਿਹੜੀ ਹੈਗੀ ਹੈ ਪਿਛਲੇ ਲੰਬੇ ਸਮੇਂ ਤੋਂ ਮੈਂ ਕਹੂੰਗਾ ਫਲੀਭੂਤ ਰਹੀ ਹੈ ਮੀਨਸ ਕਿ ਵੀ ਆਰ ਏਬਲ ਟੂ ਜਨਰੇਟ ਕੰਸਿਸਟੈਂਟ ਪ੍ਰੋਗਰੈਸਿਵ ਗਰੋਥਫੁਲ ਰਿਟਰਨ ਫਾਰ ਆਰ ਕਲਾਇੰਟਸ ਜਿਹਦੇ ਕਰਕੇ ਜਿਹੜਾ ਹੈਗਾ ਸਾਨੂੰ ਖੁਸ਼ੀ ਵੀ ਹੁੰਦੀ ਹੈ ਔਰ ਗੱਲ ਸਾਂਝੀ ਕਰਨ ਦੇ ਵਿੱਚ ਮੈਨੂੰ ਕੋਈ ਸੰਕੋਚ ਵੀ ਨਹੀਂ ਆਉਂਦਾ ਜੀ ਯੁਧਵੀ ਜੀ
ਬਹੁਤ ਸ਼ੁਕਰੀਆ ਜੀ ਬੜੀ ਡਿਟੇਲ ਦੇ ਵਿੱਚ ਸਾਰੀ ਤੁਸੀਂ ਗੱਲਬਾਤ ਸ਼ੇਅਰ ਕੀਤੀ ਹੈ ਸੋ ਜੇ ਤੁਸੀਂ ਵੀ ਇਹਦੇ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੋ ਤਾਂ ਤੁਸੀਂ ਸੌਰਵ ਰਤਨ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੈਗੇ ਹੋ ਸੋ ਥੈਂਕ ਯੂ ਸੋ ਮਚ ਸਰ ਪੰਜਾਬੀ ਔਰ ਇੰਗਲਿਸ਼ ਫੋਨ ਨੰਬਰ ਆਪਣਾ ਜ਼ਰੂਰ ਦੇ ਦਿਓ ਇੱਕ ਵਾਰ
ਥੈਂਕ ਯੂ ਸਰ ਥੈਂਕ ਯੂ ਫਾਰ ਆਲਵੇਜ਼ ਗਿਵਿੰਗ ਟਾਈਮ 416-833-8533-416-833-8335-33 ਬਹੁਤ ਬਹੁਤ ਧੰਨਵਾਦ ਸਰ
ਥੈਂਕ ਯੂ ਸੋ ਮਚ ਸਰ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ
ਥੈਂਕ ਯੂ
ਥੈਂਕ ਯੂ ਜੀ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 2 ਵੱਲ ਵਾਈਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਹੁਣ ਅਸੀਂ ਉਸ ਖਬਰ ਵੱਲ ਵਧਦੇ ਹੈਗੇ ਹਾਂ ਕਿ ਜਿਹੜੀ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈਗੀ ਹੈ ਇਸ ਵੀਕਐਂਡ ਦੇ ਉੱਤੇ ਖਬਰ ਆਈ ਖਬਰ ਕੀ ਆਈ ਕਿ ਇੱਕ ਜਿਹੜੇ ਕਲਾਸੀਫਾਈਡ ਡਾਕੂਮੈਂਟ ਸੀਗੇ ਉਹ ਲੀਕ ਹੋ ਗਏ ਇਜ਼ਰਾਈਲ ਨੇ ਇਹ ਕਲਾਸੀਫਾਈਡ ਡਾਕੂਮੈਂਟਸ ਐਸਾ ਮੰਨਿਆ ਜਾ ਰਿਹਾ ਕਿ ਇਜ਼ਰਾਈਲ ਵੱਲੋਂ ਤਿਆਰ ਕੀਤੇ ਗਏ ਸੀਗੇ ਔਰ ਇਹ ਜਿਹੜੀ 5 Eyes ਇੰਟੈਲੀਜੈਂਸ ਹੈ ਉਹਦੇ ਵਾਸਤੇ ਇਹ ਸੀਗੇ ਸਿਰਫ 5 Eyes ਇੰਟੈਲੀਜੈਂਸ ਕੌਣ ਕੌਣ ਹੈ ਇਹਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੀ ਕੰਟਰੀ ਕੈਨੇਡਾ ਇਸ ਤੋਂ ਇਲਾਵਾ ਅਮੈਰੀਕਾ ਬ੍ਰਿਟੇਨ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਹੁਣ ਉਹ ਜਿਹੜੇ ਡਾਕੂਮੈਂਟ ਸੀਗੇ ਇਜ਼ਰਾਈਲ ਦੇ ਉਹ ਲੀਕ ਹੋ ਗਏ ਸਾਰੇ ਪਬਲਿਕ ਪਲੈਟਫਾਰਮ ਤੇ ਚਲੇ ਗਏ ਟੈਲੀਗ੍ਰਾਮ ਹੈਗਾ ਪਲੈਟਫਾਰਮ ਉਹਦੇ ਤੇ ਚਲੇ ਗਏ ਉਸ ਤੋਂ ਬਾਅਦ ਹੋਰ ਕਈ ਜਗ੍ਹਾ ਦੇ ਉੱਤੇ ਰਹੇ ਇਹ ਜਿਹੜੇ ਅਨਆਥੋਰਾਈਜ਼ਡ ਰਿਲੀਜ਼ ਹੋਇਆ ਜਾਂ ਤੇ ਰਿਲੀਜ਼ ਹੋਇਆ ਜਾਂ ਲੀਕ ਹੋਇਆ ਕਲਾਸੀਫਾਈਡ ਡਾਕੂਮੈਂਟ ਇਹਦੇ ਚ ਸੀਗਾ ਕੀ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਇਜ਼ਰਾਈਲ ਜਿਹੜਾ ਉਹ ਇਰਾਨ ਦੇ ਉੱਤੇ ਅਟੈਕ ਕਰਨ ਦੀ ਜਿਹੜੀ ਪਲੈਨਿੰਗ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਸੀਗੀ
ਹੁਣ ਇਹ ਕਿਆ ਵਾਕਈ ਇਹ ਐਸੀ ਕੋਈ ਚੀਜ਼ ਹੋਈ ਆ? ਹੁਣ ਜਿਹੜੀ US ਓਫੀਸ਼ਲਸ ਹੈਗੇ ਨੇ ਉਹਨਾਂ ਨੇ ਕਿਹਾ ਹੈ ਕਿ ਜੀ ਬਿਲਕੁਲ ਇਹ ਲੱਗਦਾ ਹੈ ਕਿ ਡਾਕੂਮੈਂਟਸ ਬਿਲਕੁਲ ਲੈਜੀਟੀਮੇਟ ਨੇ, ਸਹੀ ਨੇ, ਮਤਲਬ ਡਾਕੂਮੈਂਟ ਸਹੀ ਨੇ ਔਰ ਇਹ ਲੀਕ ਹੋਏ ਨੇ। ਹੁਣ ਇਹਦੇ ਵਿੱਚ ਕਿਹਾ ਕੀ ਜਾ ਰਿਹਾ, ਡਾਕੂਮੈਂਟ ਚ ਕੀ ਹੈਗਾ? ਡਾਕੂਮੈਂਟ ਜਿਹੜੇ ਹੈਗੇ ਨੇ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਜ਼ਰਾਈਲ ਹੈ ਉਹ ਇਰਾਨ ਦੇ ਉੱਤੇ ਅਟੈਕ ਕਰਨ ਦੀ ਜਿਹੜੀ ਆ ਉਹ ਤਿਆਰੀ ਕਰ ਰਿਹਾ। ਸੋ ਇਹ ਹੁਣ ਜਦੋਂ ਲੀਕ ਹੋ ਗਏ ਤੇ ਹੁਣ ਇਹਦੀ ਇਨਵੈਸਟੀਗੇਸ਼ਨ ਅਮਰੀਕਾ ਵਿੱਚ ਕੀਤੀ ਜਾ ਰਹੀ ਕਿ ਆਖਿਰ ਕਿੱਦਾਂ ਲੀਕ ਹੋਏ ਆ, ਕਿਉਂਕਿ ਜਾਣੇ ਤਾਂ ਸਿਰਫ ਫਾਈਵ ਆਈਜ਼ ਇੰਟੈਲੀਜੈਂਸ ਕੋਲ ਚਾਹੀਦੇ ਸੀ, ਫਾਈਵ ਆਈਜ਼ ਇੰਟੈਲੀਜੈਂਸ ਦੇ ਵਿੱਚ ਜਾਂ ਤੇ ਅਮਰੀਕਾ, ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ ਔਰ ਆਸਟ੍ਰੇਲੀਆ। ਲੇਕਿਨ ਡਾਕੂਮੈਂਟ ਜਿਹੜੇ ਨੇ ਉਹ ਟੈਲੀਗ੍ਰਾਮ ਦਾ ਜਿਹੜਾ ਮੈਸੇਜਿੰਗ ਐਪ ਹੈਗਾ ਉਹਦੇ ਚ ਲੀਕ ਹੋਏ, ਫਿਰ CNN ਨੇ ਰਿਪੋਰਟ ਕਰ ਦਿੱਤੇ, CNN ਨੇ ਰਿਪੋਰਟ ਕਰ ਦਿੱਤੀ, ਤਾਂ ਫਿਰ ਹੋਰ ਕਾਫੀ ਜਗ੍ਹਾ ਜਿਹੜੀ ਚਲੇ ਗਏ ਆ। ਹੁਣ ਇਹਦੇ ਵਿੱਚ ਅਸੀਂ ਦੱਸ ਦਈਏ ਕਿ ਡਾਕੂਮੈਂਟ ਚ ਕੀ ਲਿਖਿਆ, ਕਿੱਦਾਂ ਅਟੈਕ ਕਰੇਗਾ, ਕਦੋਂ ਅਟੈਕ ਕਰੇਗਾ, ਇਹਦੇ ਬਾਰੇ ਕੀ ਹੈ। ਪਹਿਲਾਂ ਤਾਂ ਅਸੀਂ ਇਹਦੇ ਬਾਰੇ ਜ਼ਿਕਰ ਕਰ ਦਈਏ ਕਿ ਇਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਇਰਾਨ ਜਿਹੜਾ ਹੈ ਉਹ ਆਪਣੇ ਡਰੋਨ ਕਿੱਦਾਂ ਤਿਆਰ ਕਰ ਰਿਹਾ, ਇਰਾਨ ਜਿਹੜੀ ਆ ਏਅਰ ਟੂ ਸਰਫੇਸ ਮਿਜ਼ਾਈਲ ਸੀ ਜਿਹੜੀ ਉਹਦੀ ਤਿਆਰੀ ਕਰ ਰਿਹਾ ਇਸ ਵੇਲੇ ਅਟੈਕ ਕਰਨ ਦੀ, ਔਰ ਹੋਰ ਕਾਫੀ ਸਾਰੀ ਜਿਹੜੀ ਇੰਟੈਲੀਜੈਂਸ ਆ ਉਹਦੇ ਵਿੱਚ ਆ ਰਹੀ ਹੈ। ਹੁਣ ਇੱਥੇ ਇਹ ਵੀ ਦੱਸ ਦਈਏ ਕਿ ਇਹ ਜਿੱਥੇ ਇਹ ਸਾਰਾ ਕੁਝ ਹੋ ਰਿਹਾ ਇਹਦੇ ਬੈਕਡ੍ਰੌਪ ਦੇ ਵਿੱਚ ਇੱਕ ਹੋਰ ਬੜੀ ਇੰਪੋਰਟੈਂਟ ਖ਼ਬਰ ਹੈ, ਉਹ ਇਹ ਹੈ ਕਿ ਹਾਲ ਹੀ ਦੇ ਵਿੱਚ ਹਿਜ਼ਬੁੱਲਾ ਨੇ ਜਿਹੜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਉਹਨਾਂ ਦੇ ਘਰ ਦੇ ਉੱਤੇ ਡਰੋਨ ਅਟੈਕ ਕੀਤਾ ਸੀ ਜੋ ਉਹਨਾਂ ਦੇ ਘਰ ਦੇ ਬਿਲਕੁਲ ਨੇੜੇ ਜਾ ਕੇ ਤੱਕ ਪਹੁੰਚ ਗਿਆ ਸੀਗਾ। ਇਜ਼ਰਾਈਲ ਨੇ ਹੁਣ ਇਹ ਕਿਹਾ ਹੈਗਾ ਕਿ ਜੀ ਉਹ ਹੁਣ ਇਹਦਾ ਕਰਾਰਾ ਜਵਾਬ ਦੇਵੇਗਾ, ਹੁਣ ਇਹਦਾ ਤੇ ਕਰਾਰਾ ਜਵਾਬ ਹਿਜ਼ਬੁੱਲਾ ਨੂੰ ਦੇਵੇਗਾ, ਸ਼ਾਇਦ ਲਿਬਨਾਨ ਚ ਦੇਵੇਗਾ, ਲੇਕਿਨ ਇਰਾਨ ਦੇ ਉੱਤੇ ਕਦੋਂ ਕਰੇਗਾ? ਇਹਦੇ ਬਾਰੇ US ਪ੍ਰੈਜੀਡੈਂਟ ਜੋ ਬਾਈਡਨ ਵੀ ਕਹਿ ਚੁੱਕੇ ਨੇ ਕਿ ਉਹ ਕਹਿੰਦੇ ਉਹਨਾਂ ਨੂੰ ਪਤਾ ਹੈ ਕਿ ਇਜ਼ਰਾਈਲ ਨੇ ਕੀ ਕਰਨਾ ਔਰ ਕਦੋਂ ਕਰਨਾ ਹੈ। ਹੁਣ ਇਹਦੇ ਬਾਰੇ ਇਰਾਨ ਦਾ ਬਿਆਨ ਵੀ ਆ ਗਿਆ, ਇਰਾਨ ਕਹਿ ਰਿਹਾ ਕਿ ਜੀ ਅਸੀਂ ਵੀ ਪੂਰੀ ਤਰ੍ਹਾਂ ਤਿਆਰ ਹੈਗੇ ਹਾਂ, ਔਰ ਜਿਹੜੇ ਜਿਹੜੇ ਲੋਕਾਂ ਨੂੰ ਇਹ ਪਤਾ ਹੈ ਕਿ ਕਦੋਂ ਅਟੈਕ ਹੋਣਾ, ਕਿਉਂ ਹੋਣਾ, ਸੋ ਉਹਨਾਂ ਦੇ ਵੀ ਗਲਤੀ ਹੈ, ਉਹਨਾਂ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਰੋਕਿਆ ਜਾਏ। ਅਜੇ ਇਹਦੇ ਉੱਤੇ ਡਿਟੇਲ ਰਿਪੋਰਟ ਅਸੀਂ ਅੱਗੇ ਚੱਲ ਕੇ ਪੇਸ਼ ਕਰਾਂਗੇ ਕਿਉਂਕਿ ਅੱਜ ਕਾਫੀ ਕੁਝ ਹੈ ਪ੍ਰੋਗਰਾਮ ਦੇ ਵਿੱਚ। ਸੋ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਜਰਾ ਅੱਗੇ ਵਧਦੇ ਹਾਂ। ਇੰਡੀਆ ਔਰ ਚਾਈਨਾ ਨੇ ਕਿਹਾ ਹੈਗਾ ਕਿ ਜਿਹੜੀ ਉਹਨਾਂ ਦੇ ਵਿੱਚ ਆਪਸ ਜਿਹੜੇ ਬਾਰਡਰ ਦਾ ਕਨਫਲਿਕਟ ਬੜੀ ਦੇਰ ਤੋਂ ਚੱਲ ਹੀ ਰਿਹਾ, ਪਿਛਲੀ ਸੈਂਚੁਰੀ ਦੇ ਵਿੱਚ ਲੜਾਈਆਂ ਵੀ ਲੜੀਆਂ ਇੰਡੀਆ ਔਰ ਚਾਈਨਾ ਨੇ, ਇਸ ਸੈਂਚੁਰੀ ਦੇ ਵਿੱਚ ਵੀ ਗਲਵਾਨ ਕਨਫਲਿਕਟ ਹੋਇਆ, ਬੜਾ ਕੁਝ ਹੋਰ ਹੋਇਆ। ਸੋ ਤਾਜ਼ਾ ਰਿਪੋਰਟ ਇਹ ਹੈ ਕਿ ਕਾਫੀ ਮੀਟਿੰਗਸ ਹੋਈਆਂ ਨੇ ਇੰਡੀਆ ਔਰ ਚਾਈਨਾ ਦੇ ਵਿੱਚ, ਉਹਦੇ ਵਿੱਚ ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਸਾਹਿਬ ਨੇ ਲੀਡ ਕੀਤਾ, ਔਰ ਇੱਕ ਸਮੇਂ ਐਸਾ ਆ ਗਿਆ ਸੀ ਸਾਰੇ ਜਾਣਦੇ ਹੈਗੇ ਆ ਕਿ 2020 ਦੇ ਵਿੱਚ ਇੰਡੀਆ ਔਰ ਚਾਈਨੀਜ਼ ਜਿਹੜੇ ਆਪਸ ਦੇ ਵਿੱਚ ਫੌਜੀ ਸੀ ਉਹ ਭਿੜੇ ਸੀ, ਗੋਲੀਆਂ ਤਾਂ ਨਹੀਂ ਚੱਲੀਆਂ, ਬਟ ਤੁਹਾਨੂੰ ਪਤਾ ਹੈ ਕਿ ਉੱਥੇ ਜਿਹੜੀ ਹੱਤਾਪਾਈ ਹੋਈ ਹੈ, ਔਰ ਉਹਦੇ ਵਿੱਚ ਇੰਡੀਅਨ ਸਾਈਡ ਦੇ 20 ਫੌਜੀ ਸ਼ਹੀਦ ਹੋਏ ਸੀਗੇ। ਚਾਈਨਾ ਨੇ ਐਗਜੈਕਟ ਨੰਬਰ ਨਹੀਂ ਦੱਸੇ, ਅਲੱਗ ਅਲੱਗ ਦਾਅਵੇ ਸੀ, ਪਰ ਆਫੀਸ਼ੀਅਲੀ ਚਾਈਨਾ ਨੇ ਕਿਹਾ ਸੀ ਕਿ ਉਹਨਾਂ ਦੇ 4 ਫੌਜੀ ਸ਼ਹੀਦ ਹੋਏ ਸੀ। ਸੋ ਇਹ ਲੇਕਿਨ ਉੱਥੋਂ ਹੁਣ ਜਿਹੜੀ ਤਾਜ਼ਾ ਰਿਪੋਰਟ ਆ ਰਹੀ ਹੈ ਉਹ ਆ ਰਹੀ ਹੈ ਕਿ ਇੰਡੀਆ ਦੇ ਜਿਹੜੇ ਫੋਰਨ ਸੈਕਟਰੀ ਨੇ ਵਿਕਰਮ ਮਿਸ਼ਰੀ, ਸੋ ਇੰਡੀਆ ਦੇ ਫੋਰਨ ਸੈਕਟਰੀ ਵਿਕਰਮ ਮਿਸ਼ਰੀ ਉਹਨਾਂ ਨੇ ਜਾਣਕਾਰੀ ਸ਼ੇਅਰ ਕੀਤੀ ਹੈਗੀ ਹੈ ਕਿ ਹੁਣ ਐਗਰੀਮੈਂਟ ਹੋ ਗਿਆ ਹੈਗਾ ਇੰਡੀਆ ਔਰ ਚਾਈਨਾ ਦੇ ਵਿੱਚ, ਜਿਹਦੇ ਨਾਲ ਕਿ ਜਿਹੜੀ ਪੈਟਰੋਲਿੰਗ ਅਰੇਂਜਮੈਂਟ ਹੈਗਾ LAC ਲਾਈਨ ਆਫ ਐਕਚੁਅਲ ਕੰਟਰੋਲ ਜਿਹਨੂੰ ਕਿਹਾ ਜਾਂਦਾ ਇੰਡੀਆ ਚਾਈਨਾ ਬਾਰਡਰ ਦੇ ਉੱਤੇ, ਉਹਦੇ ਵਿੱਚ ਇਹ ਐਗਰੀਮੈਂਟ ਜਿਹੜਾ ਹੋ ਗਿਆ। ਅਸੀਂ ਦੱਸ ਦਈਏ ਕਿ ਜਦੋਂ ਇਹ 2020 ਚ ਇਸ਼ੂ ਹੋਇਆ ਸੀਗਾ ਉਸ ਤੋਂ ਬਾਅਦ ਇੰਡੀਆ ਔਰ ਚਾਈਨਾ ਨੇ ਟ੍ਰੇਡ ਬੜਾ ਘਟਾਤਾ ਸੀ, ਇੰਡੀਆ ਨੇ ਚਾਈਨਾ ਦੀ ਬਹੁਤ ਸਾਰੀ ਕੰਪਨੀ ਦੇ ਉੱਤੇ ਬੈਨ ਲਗਾਤਾ, ਇੰਡੀਆ ਨੇ ਟ੍ਰੇਡ ਘਟਾਤਾ, ਬਟ ਦੋਨੋਂ ਤਰਫੋਂ ਹੀ, ਚਾਈਨਾ ਵੀ ਕਹਿ ਰਿਹਾ ਸੀਗਾ ਕਿ ਉਹਨਾਂ ਦੀਆਂ ਕੰਪਨੀਜ਼ ਵੀ ਕਹਿ ਰਹੀਆਂ ਸੀ ਕਿ ਸਾਡੇ ਉੱਤੇ ਜਿਹੜੀ ਟ੍ਰੇਡ ਰਿਸਟ੍ਰਿਕਸ਼ਨ ਲਗਾਈਆਂ ਠੀਕ ਨਹੀਂ ਹੈ, ਉਹ ਇੰਡੀਆ ਦੇ ਨਾਲ ਹੋਰ ਵਪਾਰ ਕਰਨਾ ਚਾਹੁੰਦੀ ਸੀ, ਔਰ ਇੰਡੀਆ ਦੀਆਂ ਜਿਹੜੀਆਂ ਬਿਜ਼ਨਸ ਅਦਾਰੇ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਇਹ ਰਿਸਟ੍ਰਿਕਸ਼ਨ ਲਗਾਉਣ ਦੇ ਨਾਲ ਇੰਡੀਆ ਦੇ ਬਿਜ਼ਨਸ ਅਦਾਰਿਆਂ ਨੂੰ ਵੀ ਨੁਕਸਾਨ ਹੋਇਆ ਹੈਗਾ, ਸੋ ਇਹ ਵਪਾਰ ਦੁਬਾਰਾ ਸ਼ੁਰੂ ਹੋ ਜਾਣਾ ਚਾਹੀਦਾ। ਸੋ ਇੰਡੀਆ ਨੇ ਫਿਰ ਇਹ ਵਪਾਰ ਦੁਬਾਰਾ ਤੋਂ ਸ਼ੁਰੂ ਕਰ ਲਿਆ ਸੀ, ਹਾਲ ਹੀ ਦੇ ਵਿੱਚ ਅਸੀਂ ਤੁਹਾਨੂੰ ਖ਼ਬਰ ਸ਼ੇਅਰ ਕੀਤੀ ਸੀ। ਸੋ ਹੁਣ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਡਿਫੀਕਲਟ ਸਿਚੁਏਸ਼ਨ ਹੈਗੀ ਹੈ ਬਾਰਡਰ ਦੇ ਉੱਤੇ, ਇਹਦੀ ਵੀ ਤਕਰੀਬਨ ਜੋ ਖ਼ਬਰ ਆ ਰਹੀ ਹੈ 2 ਦਰਜਨ ਦੇ ਆਸ ਪਾਸ ਮੀਟਿੰਗਸ ਹੋਈਆਂ ਨੇ, 20 ਤੋਂ 25 ਮੀਟਿੰਗਸ ਹੋਈਆਂ ਨੇ ਇੰਡੀਆ ਔਰ ਚਾਈਨਾ ਦੇ ਵਿੱਚ। 20 ਤੋਂ 25 ਮੀਟਿੰਗ ਤੋਂ ਬਾਅਦ ਉਹ ਕਹਿੰਦੇ ਜੀ ਇਹ ਸਾਰਾ ਕੁਝ ਹੱਲ ਹੋ ਰਿਹਾ ਇੰਡੀਆ ਔਰ ਚਾਈਨਾ ਦੇ ਵਿੱਚ। ਹੁਣ ਇੱਕ ਹੋਰ ਚੀਜ਼ ਵੱਲ ਅਸੀਂ ਵੱਧਦੇ ਹੈਗੇ ਹਾਂ ਕਿ ਉਧਰ ਦੂਸਰੀ ਤਰਫ ਕੀ ਹੈਗਾ, ਜਿਹੜਾ ਬ੍ਰਿਕਸ ਸਮਿਟ ਹੈ ਉਹ ਰਸ਼ੀਆ ਦੇ ਵਿੱਚ ਹੋਣ ਜਾ ਰਿਹਾ, ਸਭ ਦੀਆਂ ਨਿਗਾਹਾਂ ਦੁਨੀਆ ਭਰ ਦੀਆਂ ਉਹਦੇ ਵਿੱਚ ਹੈਗੀਆਂ ਨੇ। ਉਹਦੇ ਵਿੱਚ 2 ਦਰਜਨ ਦੇ ਆਸ ਪਾਸ ਦੁਨੀਆ ਭਰ ਦੇ ਲੀਡਰਸ ਜਿਹੜੇ ਨੇ, ਕੱਲ ਟਿਊਜ਼ਡੇ ਤੋਂ ਸਮਿਟ ਸ਼ੁਰੂ ਹੋ ਰਿਹਾ ਬ੍ਰਿਕਸ ਦਾ, ਉਹਦੇ ਵਿੱਚ ਅਸੀਂ ਸਾਰੇ ਜਾਣਦੇ ਹੈਗੇ ਹਾਂ ਕਿ ਬ੍ਰਿਕਸ ਸਮਿਟ ਦੇ ਵਿੱਚ ਜੋ ਇੰਪੋਰਟੈਂਟ ਲੀਡਰਸ, ਜਿਹੜਾ ਮੈਂ ਉਹਨਾਂ ਦਾ ਜ਼ਿਕਰ ਕਰਦਾ, 2 ਦਰਜਨ ਲੀਡਰਸ ਹੋਣਗੇ ਉਹਦੇ ਵਿੱਚ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਤੇ ਜਾ ਹੀ ਰਹੇ ਨੇ, ਉਸ ਤੋਂ ਇਲਾਵਾ ਚਾਈਨੀਜ਼ ਲੀਡਰ ਸ਼ੀ ਜਿਨਪਿੰਗ ਉਹ ਵੀ ਮਾਸਕੋ ਜਾ ਰਹੇ ਨੇ, ਉਹ ਵੀ ਉੱਥੇ ਜਾ ਕੇ ਮੁਲਾਕਾਤ ਕਰਨਗੇ ਰਸ਼ੀਆ ਦੇ ਸੋ ਇਹਦੇ ਵਿੱਚ ਅਸੀਂ ਦੱਸ ਦਈਏ ਕਿ ਬ੍ਰਿਕਸ ਜਿਹੜਾ ਹੈ ਉਹਨਾਂ ਦਾ ਇੱਕ ਤਾਜ਼ਾ ਬਿਆਨ ਵੀ ਹੈ ਕਿ ਅਸੀਂ ਵੈਸਟ ਦੇ ਖਿਲਾਫ ਨਹੀਂ ਹੈ, ਸਾਡਾ ਆਪਣਾ ਬ੍ਰਿਕਸ ਦਾ ਆਪਣਾ ਇੱਕ ਏਜੰਡਾ ਹੈਗਾ। ਸੋ ਹੁਣ ਵੈਸਟ ਕੀ ਕਹਿੰਦਾ ਹੈ, ਜਿਹੜੀ ਵੈਸਟਰਨ ਕੰਟਰੀਜ਼ ਨੇ ਉਹਨਾਂ ਦਾ ਕਹਿਣਾ ਹੈ ਕਿ ਰਸ਼ੀਆ ਜਿਹੜਾ ਬ੍ਰਿਕਸ ਹੈ ਉਸ ਗਰੁੱਪ ਨੂੰ ਹੋਰ ਵਧਾ ਰਿਹਾ, ਆਪਣਾ ਇਨਫਲੂਐਂਸ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਔਰ ਜਿਹੜਾ ਰਸ਼ੀਆ ਯੂਕਰੇਨ ਕੰਫਲਿਕਟ ਹੈ ਉਹ ਤੇ ਏਜੰਡਾ ਦੇ ਉੱਤੇ ਹੋ ਹੀ ਗਏ ਹੋਏਗਾ, ਰਸ਼ੀਆ ਕਰੇਗਾ ਕਿ ਆਪਣੀ ਵਰਜਨ ਦੇਣ ਦੀ ਇਹਨਾਂ ਸਾਰੀਆਂ ਕੰਟਰੀਜ਼ ਨੂੰ। ਸੋ ਜਿੱਥੇ ਇੱਕ ਤਰਫ ਵੈਸਟਰਨ ਕੰਟਰੀਜ਼ ਦਾ ਅਲਾਇੰਸ ਹੈ, ਬ੍ਰਿਕਸ ਦਾ ਜਿਹੜਾ ਇਹ ਅਲਾਇੰਸ ਹੈ ਉਹਦੇ ਬਾਰੇ ਅਸੀਂ ਰਿਪੋਰਟ ਜਿਹੜੀ ਉਹ ਸਾਰੀ ਤੁਹਾਡੇ ਲਈ ਪੇਸ਼ ਕਰਾਂਗੇ। ਅਸੀਂ ਦੱਸ ਦਈਏ ਕਿ ਕਜ਼ਾਨ ਰਸ਼ੀਆ ਦੇ ਵਿੱਚ ਈਵੈਂਟ ਹੋ ਰਿਹਾ 22 ਅਕਤੂਬਰ ਤੋਂ ਲੈ ਕੇ 24 ਅਕਤੂਬਰ ਤੱਕ, 22 ਅਕਤੂਬਰ ਟੂ 24 ਅਕਤੂਬਰ, ਦੈਟ ਸਟਾਰਟਿੰਗ ਟਿਊਸਡੇ ਟੁਮੋਰੋ। ਸੋ ਇਹਦੇ ਵਿੱਚ ਅਸੀਂ ਹੋਰ ਡਿਟੇਲ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਕਰਾਂਗੇ। ਬਹੁਤ ਕੁਝ ਹੈ ਜਿਹਦੇ ਵਿੱਚ ਕਿ ਬ੍ਰਿਕਸ ਦਾ ਜਿਹੜਾ ਪੇਮੈਂਟ ਸਿਸਟਮ ਜੋ ਸਵਿਫਟ ਨੂੰ ਰਾਈਵਲ ਕਰਦਾ ਹੈ ਜਾਂ ਇੰਟਰਨੈਸ਼ਨਲ ਫਾਈਨੈਂਸ਼ੀਅਲ ਨੈਟਵਰਕ ਰਸ਼ੀਆ ਕਿੱਦਾਂ ਚਾਹੁੰਦਾ ਹੈ, ਉਹ ਸਾਰੀ ਗੱਲਬਾਤ ਬ੍ਰਿਕਸ ਦੇ ਵਿੱਚ ਹੋਏਗੀ। ਅੱਛਾ, ਹੁਣ ਅਸੀਂ ਗੱਲ ਕਰਦੇ ਹਾਂ ਕਿ ਜੋ ਮਿਡਲ ਈਸਟ ਦੇ ਵਿੱਚ ਇਸ ਵੇਲੇ ਜੋ ਸਿਚੁਏਸ਼ਨ ਹੈ ਉਹ ਠੀਕ ਹੁੰਦੀ ਨਜ਼ਰ ਨਹੀਂ ਆ ਰਹੀ, ਜਿੱਥੇ ਇੱਕ ਤਰਫ ਗਜ਼ਾ ਦੇ ਵਿੱਚ ਬਹੁਤ ਸਾਰੇ ਚੈਲੇਂਜਸ ਜਿਹੜੇ ਨੇ ਹਜੇ ਵੀ ਬਰਕਰਾਰ ਨੇ, ਦੂਸਰੀ ਤਰਫ ਜੇ ਅਸੀਂ ਗੱਲ ਕਰੀਏ ਤੇ ਇਜ਼ਰਾਈਲ ਜਿਹੜਾ ਲਗਾਤਾਰ ਲਿਬਨਾਨ ਦੇ ਉੱਤੇ ਹਿਜ਼ਬੁੱਲਾ ਨੂੰ ਲਗਾਤਾਰ ਟਾਰਗੇਟ ਕਰ ਰਿਹਾ ਔਰ ਉੱਥੇ ਹਜੇ ਵੀ ਅਟੈਕਸ ਜਿਹੜੇ ਆ ਰੁਕਦੇ ਨਜ਼ਰ ਨਹੀਂ ਆ ਰਹੇ। ਬਾਅਦ ਅਸੀਂ ਸਿੱਧਾ ਇੰਡੀਅਨ ਕਸ਼ਮੀਰ ਵੱਲ ਰੁਖ ਕਰਦੇ ਹਾਂ। ਇੰਡੀਆ ਦੇ ਵਿੱਚ ਕਸ਼ਮੀਰ ਦੇ ਵਿੱਚ ਇੱਕ ਟੈਰਰਿਸਟ ਅਟੈਕ ਹੋਇਆ ਜਿਸ ਦੇ ਵਿੱਚ ਜੋ ਖਬਰ ਅਜੇ ਤੱਕ ਮਿਲੀ ਹੈ, ਇੱਕ ਕੰਸਟਰਕਸ਼ਨ ਸਾਈਟ ਸੀਗੀ ਉੱਥੇ ਇਹ ਟੈਰਰਿਸਟ ਅਟੈਕ ਹੋਇਆ ਜਿਹਦੇ ਵਿੱਚ ਕਿ ਹਜੇ ਤੱਕ ਜੋ ਕਨਫਰਮ ਰਿਪੋਰਟਸ ਨੇ 7 ਜਣਿਆਂ ਦੀ ਡੈਥ ਹੋ ਗਈ, ਇਸ ਤੋਂ ਇਲਾਵਾ ਕਾਫੀ ਹੋਰ ਲੋਕ ਉੱਥੇ ਗੰਭੀਰ ਰੂਪ ਦੇ ਨਾਲ ਜ਼ਖਮੀ ਜਿਹੜੇ ਨੇ ਉਹ ਹੋ ਗਏ ਨੇ। ਹੁਣ ਇਹਦੇ ਵਿੱਚ ਇੰਡੀਆ ਦੇ ਜਿਹੜੇ ਲੀਡਰਸ ਨੇ ਉਹਨਾਂ ਦੇ ਬਿਆਨ ਆਈ ਚੁੱਕੇ ਨੇ ਕਿ ਬਹੁਤ ਜ਼ਿਆਦਾ ਇਹ ਗਲਤ ਕੰਮ ਹੋਇਆ ਹੈਗਾ, ਔਰ ਉਹਨਾਂ ਨੇ ਫਾਰੂਕ ਅਬਦੁੱਲਾ ਔਰ ਉੱਥੇ ਦੇ ਜਿਹੜੇ ਚੀਫ ਮਿਨਿਸਟਰ ਨੇ ਫਾਰੂਕ ਅਬਦੁੱਲਾ ਸਾਹਿਬ ਦੇ ਬੇਟੇ ਉਮਰ ਅਬਦੁੱਲਾ ਸਾਹਿਬ, ਉਹਨਾਂ ਦਾ ਵੀ ਬਿਆਨ ਆਇਆ। ਸੋ ਕਾਫੀ ਸਾਰੇ ਬਿਆਨ ਜਿਹੜੇ ਨੇ ਉੱਥੋਂ ਇਸ ਵੇਲੇ ਆ ਰਹੇ ਨੇ। ਹੁਣ ਅਸੀਂ ਦੱਸ ਦਈਏ ਕਿ ਅਟੈਕ ਚਾਹੇ ਕਸ਼ਮੀਰ ਦੇ ਵਿੱਚ ਹੋਇਆ ਹੈਗਾ ਪਰ ਇਹਦਾ ਦਰਦ ਪੰਜਾਬ ਦੇ ਵਿੱਚ ਵੀ ਬਹੁਤ ਹੈ। ਕੀ ਕਾਰਨ ਹੈ? ਗੁਰਦਾਸਪੁਰ ਦੇ ਗੁਰਮੀਤ ਦੀ ਕਸ਼ਮੀਰ ਦੇ ਇਸ ਹਮਲੇ ਦੇ ਵਿੱਚ ਡੈਥ ਹੋ ਗਈ ਹੈ। ਪਰਿਵਾਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਉਦਾਸ ਹੈ। ਸਿੱਧਾ ਤੁਹਾਨੂੰ ਗੁਰਦਾਸਪੁਰ ਲੈ ਕੇ ਜਾ ਰਹੇ ਹਾਂ ਜਿੱਥੇ ਕਿ ਕਸ਼ਮੀਰ ਹਮਲੇ ਦੇ ਵਿੱਚ ਗੁਰਮੀਤ ਦੇ ਡੈਥ ਹੋਣ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਦੇ ਲੋਕਾਂ ਨੇ ਮੀਡੀਆ ਦੇ ਨਾਲ ਕੀ ਗੱਲਬਾਤ ਕੀਤੀ?
ਗੱਲ ਕਰਦੇ ਕਰਦੇ ਜਿਉਂ ਗੋਲੀ ਲੱਗੀ ਆ ਤੇ ਘਰਦਿਆਂ ਦੀ ਕੀ ਗੱਲ ਹੋਈ ਆ? ਕਹਿੰਦਾ ਮੇਰੇ ਗੋਲੀ ਲੱਗ ਗਈ ਆ।
ਅਜੇ 15 ਦਿਨ ਹੋਏ ਤੋਂ ਹੋ ਗਈ ਗਿਆ ਹੀ ਆਇਆ ਚੁੱਕੀ।
ਕਸ਼ਮੀਰ ਵਿੱਚ ਸੁਰੰਗ ਦੇ ਕੰਮ ਵਿੱਚ ਲੱਗੇ ਗੁਰਮੀਤ ਸਿੰਘ ਐਤਵਾਰ ਸ਼ਾਮ ਨੂੰ ਆਪਣੀ ਪਤਨੀ ਨਾਲ ਫੋਨ ਉੱਤੇ ਗੱਲ ਕਰ ਰਹੇ ਸਨ ਜਦੋਂ ਉਹਨਾਂ ਉੱਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ
ਔਰ ਇਹਦੇ ਬਾਰੇ ਅਸੀਂ ਤੁਹਾਨੂੰ ਦੱਸ ਦਈਏ ਕਿ ਡਿਟੇਲ ਰਿਪੋਰਟ ਜਿਹੜੀ ਹੈ ਤੁਹਾਡੇ ਲਈ ਅਸੀਂ ਹੋਰ ਚੈਨਲ ਵਾਈ ਦੇ ਉੱਤੇ ਵੀ ਪੇਸ਼ ਕਰਾਂਗੇ ਕਿ ਕੀ ਕੁਝ ਗੱਲਬਾਤ ਜਿਹੜੀ ਹੈ ਉਹ ਇੱਥੇ ਹੋਈ ਹੈ। ਇਸ ਤੋਂ ਬਾਅਦ ਅਸੀਂ ਜ਼ਿਕਰ ਕਰ ਦਈਏ ਕਿ ਇੰਡੀਆ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਤਾਜ਼ਾ ਬਿਆਨ ਜਾਰੀ ਕੀਤੇ ਨੇ ਕਿ ਇੱਕ ਸਮਿਟ ਅਟੈਂਡ ਕਰ ਰਹੇ ਸੀ ਜਿੱਥੇ ਉਨ੍ਹਾਂ ਨੇ ਸਾਰੇ ਬਿਆਨ ਜਿਹੜੇ ਨੇ ਉਹ ਦਿੱਤੇ ਨੇ।
125 ਡੇਜ਼ ਦਾ ਅਨੁਭਵ ਸ਼ੇਅਰ ਕਰੂੰਗਾ। 125 ਡੇਜ਼ ਮੈਂ ਗਰੀਬੋ ਕੇ ਲਿਏ 3 ਕਰੋੜ ਨਵੇਂ ਪੱਕੇ ਘਰੋਂ ਕੋ ਮਨਜ਼ੂਰੀ ਮਿਲੀ ਹੈ। 125 ਡੇਜ਼ ਮੈਂ ਹਮਨੇ 9 ਲੱਖ ਕਰੋੜ ਰੁਪਏ ਕੇ ਇਨਫਰਾਸਟ੍ਰਕਚਰ ਪ੍ਰੋਜੈਕਟ ਪਰ ਕਾਮ ਸ਼ੁਰੂ ਕੀਆ ਹੈ। 125 ਡੇਜ਼ ਮੈਂ ਹਮਨੇ 15 ਨਈ ਵੰਦੇ ਭਾਰਤ ਟ੍ਰੇਨੇ ਚਲਾਈ ਹੈ।
ਇਸ ਤੋਂ ਬਾਅਦ ਅਸੀਂ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਉਹਨਾਂ ਦਾ ਵੀ ਬਿਆਨ ਆਇਆ ਹੈ ਕਿ ਇੰਡੀਆ ਔਰ ਚਾਈਨਾ ਦੇ ਵਿੱਚ ਜਿਹੜਾ ਸਮਝੌਤਾ ਹੋਇਆ ਹੈ ਇਹ ਕਿੱਦਾਂ ਹੋ ਗਿਆ ਇੰਡੀਆ ਔਰ ਚਾਈਨਾ ਦੇ ਵਿੱਚ ਇਹ ਸਮਝੌਤਾ?
ਵੀ ਰੀਚਡ ਐਨ ਅਗਰੀਮੈਂਟ ਔਨ ਪੈਟਰੋਲਿੰਗ ਐਂਡ ਵਿਦ ਦੈਟ ਦੀ ਡਿਸਇੰਗੇਜਮੈਂਟ ਯੂ ਨੋ ਵੀ ਹੈਵ ਗੋਨ ਬੈਕ ਟੂ ਵੇਅਰ ਦ ਸਿਚੁਏਸ਼ਨ ਵਾਜ਼ ਇਨ 2020। ਦੇਰ ਆਰ ਏਰੀਆਜ਼ ਵਿਚ ਫੋਰ various reasons after 2020 because they had blocked us so we had blocked them, so dono tarfa tha, you know, bob we have reached an understanding which
ਇੰਡੀਆ ਚਾਈਨਾ ਤੋਂ ਇਲਾਵਾ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਨੇ ਹੋਰ ਕਈ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ। ਸੋ ਜ਼ਾਹਿਰ ਜੀ ਗੱਲ ਹੈ ਕਿ ਅੱਜ ਕੱਲ ਇੰਡੀਆ ਚਾਈਨਾ ਤੋਂ ਇਲਾਵਾ ਹੋਰ ਮੁੱਦਿਆਂ ਤੇ ਤਾਂ ਗੱਲ ਹੋਣੀ ਸੀਗੀ, ਬਟ ਕੈਨੇਡਾ ਇੰਡੀਆ ਤੇ ਵੀ ਗੱਲਬਾਤ ਹੋਈ ਹੈ ਕਿਉਂਕਿ ਕੈਨੇਡਾ ਇੰਡੀਆ ਦੇ ਰਿਲੇਸ਼ਨਸ਼ਿਪ ਇਸ ਵੇਲੇ ਠੀਕ ਨਹੀਂ ਚੱਲ ਰਹੇ। ਇਸ ਮੁੱਦੇ ਦੇ ਉੱਤੇ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਨੇ ਵੀ ਕੈਨੇਡਾ ਦੇ ਉੱਤੇ ਸਵਾਲ ਖੜੇ ਕਰ ਦਿੱਤੇ।
ਆਈ ਥਿੰਕ ਡਿਵੈਲਪਮੈਂਟਸ ਇਨ ਦਾ ਪੋਲਿਟਿਕਸ ਵੈਂਟ ਇਨ ਅ ਡਿਫਰੈਂਟ ਡਾਇਰੈਕਸ਼ਨ and we are seeing to some degree the consequences of that. If you threaten the Indian High Commissioner, he is supposed to accept it as freedom of speech. But if an Indian journalist says the Canadian High Commissioner walked out of South Block looking very grumpy, it is apparently foreign interference.
ਹੁਣ ਗੱਲ ਕਰਦੇ ਇੰਡੀਆ ਔਰ ਪਾਕਿਸਤਾਨ ਦੇ ਉੱਤੇ। ਸੋ ਇੰਡੀਆ ਔਰ ਪਾਕਿਸਤਾਨ ਦੇ ਮੁੱਦੇ ਦੇ ਉੱਤੇ ਕਿੱਦਾਂ ਰਿਹਾ ਭਾਰਤ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਦਾ ਪਾਕਿਸਤਾਨ ਦਾ ਟੂਰ, ਉਹਦੇ ਉੱਤੇ ਵੀ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਨੇ ਆਪਣਾ ਵਿਚਾਰ ਦਿੱਤੇ ਨੇ।
ਦੇ ਵਰ ਵੈਰੀ ਸਪੋਰਟਿਵ ਆਫ ਇਟ। ਤੋ ਗਏ ਵਹਾਂ, ਮਿਲੇ ਸਭ ਸੇ, ਹਾਥ ਮਿਲਾਇਆ, ਹੈਡ ਅ ਗੁੱਡ ਮੀਟਿੰਗ ਔਰ ਆ ਗਏ ਵਾਪਸ।
ਔਰ ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜੋ ਵਾਪਸ ਆ ਰਹੇ ਆ ਸਾਡੇ ਇੱਥੇ ਕੈਨੇਡਾ ਦੇ ਵਿੱਚ ਲੋਕਲ ਜਿਹੜੇ ਇਸ਼ੂਜ਼ ਨੇ ਉਹਦੇ ਉੱਤੇ ਫੋਕਸ ਕਰਦੇ ਆ। ਸੈਂਟਰਲ ਬੈਂਕ ਕੀ ਇੰਟਰਸਟ ਰੇਟ ਕਿੱਥੇ ਹੈਗਾ? ਓਵਰਨਾਈਟ ਲੈਂਡਿੰਗ ਰੇਟ 4.25% ਹੈ ਔਰ ਇਹਦੇ ਬਾਰੇ ਵਿਚਾਰ ਕੀਤੇ ਜਾ ਰਹੇ ਨੇ ਕਿ ਓਵਰਨਾਈਟ ਲੈਂਡਿੰਗ ਰੇਟ ਜਿਹੜਾ ਬੈਂਕ ਆਫ ਕੈਨੇਡਾ ਆਪਣਾ ਇਸ ਹਫ਼ਤੇ ਘਟਾ ਸਕਦਾ ਹੈ। ਐਨਲਿਸਟ ਦਾ ਕਹਿਣਾ ਹੈ ਕਿ ਬਿਲਕੁਲ ਘਟਾ ਸਕਦਾ, ਲੇਕਿਨ ਓਪੀਨੀਅਨ ਡਿਵਾਈਡਡ ਹੈ ਕਿ ਆਖਿਰਕਾਰ ਕਿੰਨਾ ਘਟਾਏਗਾ, ਕੀ ਹਾਫ ਪਰਸੈਂਟੇਜ ਘਟਾਏਗਾ ਜਾਂ 0.25 ਘਟਾਏਗਾ। ਇਸ ਸਾਰੇ ਹਫ਼ਤੇ ਲਗਾਤਾਰ ਅਸੀਂ ਤੁਹਾਨੂੰ ਰੋਜ਼ਾਨਾ ਹੀ ਇਹਦੇ ਬਾਰੇ, ਕਿਉਂਕਿ ਵੈਸੇ ਤੇ ਅਸੀਂ ਵਾਈ ਮੀਡੀਆ ਇਕਨੋਮਿਕ ਰਿਪੋਰਟ, ਫਾਈਨੈਂਸ ਰਿਪੋਰਟ ਔਰ ਰੀਅਲ ਸਟੇਟ ਰਿਪੋਰਟ ਤੁਹਾਡੇ ਲਈ ਸ਼ੇਅਰ ਕਰਦੇ ਹਾਂ, ਲੇਕਿਨ ਇਸ ਹਫ਼ਤੇ ਜ਼ਿਆਦਾ ਗੱਲ ਕਰਾਂਗੇ ਕਿਉਂਕਿ ਨਿਗਾਹਾਂ ਸਭ ਦੀਆਂ ਬੈਂਕ ਆਫ ਕੈਨੇਡਾ ਦੇ ਉੱਤੇ ਲੱਗੀਆਂ ਹੋਈਆਂ ਨੇ। ਸੋ ਵੈਂਸਡੇ ਨੂੰ ਸਾਨੂੰ ਰਿਪੋਰਟ ਮਿਲ ਜਾਏਗੀ। ਅਸੀਂ ਵੈਂਸਡੇ ਦਾ ਖਾਸ ਪ੍ਰੋਗਰਾਮ ਸਾਡਾ ਹੁੰਦਾ ਹੀ ਹੈ ਰੀਅਲ ਸਟੇਟ ਤੇ ਇਕਾਨਮੀ ਦੇ ਉੱਤੇ ਔਰ ਫਾਈਨੈਂਸ ਦੇ ਉੱਤੇ। ਸੋ ਵੈਂਸਡੇ ਨੂੰ ਅਸੀਂ ਗੱਲਬਾਤ ਕਰਾਂਗੇ ਕਿ ਕਿੱਥੇ ਸਾਡੀ ਰੀਅਲ ਸਟੇਟ ਦੀ ਮਾਰਕੀਟ ਖੜੀ ਹੈ, ਕਿੱਥੇ ਸਾਡੀ ਇਕਾਨਮੀ ਹੈ ਔਰ ਤਦ ਤੱਕ ਸਾਡੇ ਹੱਥ ਦੇ ਵਿੱਚ ਬੈਂਕ ਆਫ ਕੈਨੇਡਾ ਜਿਹੜਾ ਜ਼ਿਆਦਾਤਰ ਲੋਕ ਮੰਨ ਰਹੇ ਨੇ ਕਿ ਯੈਸ ਇੱਕ ਬੜਾ ਰੇਟ ਕੱਟ, ਯਾਨੀ ਕਿ 0.5। ਸੋ ਬੜਾ ਰੇਟ ਕੱਟ ਜੇ ਹੋਏਗਾ 4.25 ਹੈ ਤੇ ਹੋ ਸਕਦਾ ਹੈ 3.75 ਹੋ ਜਾਏ ਜਾਂ 4% ਤੇ ਜ਼ਿਆਦਾਤਰ ਲੋਕ ਮਿਨੀਮਮ ਇੰਨਾ ਕੁ ਜਿਹੜੀ ਐਕਸਪੈਕਟੇਸ਼ਨ ਹੈ ਉਹ ਹੈ ਹੀ ਹੈ। ਔਰ ਹੁਣ ਅਸੀਂ ਜਰਾ ਵਾਈ ਮੀਡੀਆ ਪੋਲੀਟੀਕਲ ਸੈਂਸਕ ਦੇ ਤਹਿਤ ਜਰਾ ਅਮਰੀਕਾ ਵੱਲ ਰੁਖ ਕਰਦੇ ਹੈਗੇ ਆ। ਅਮਰੀਕਾ ਦੇ ਵਿਚ ਅਸੀਂ ਦੱਸ ਦਈਏ ਕਿ US ਇਲੈਕਸ਼ਨ ਔਰ ਜੋ ਤਾਜ਼ਾ ਰਿਪੋਰਟ ਆ ਜਰਾ ਪਹਿਲਾਂ ਤੁਹਾਡੇ ਨਾਲ ਉਹ ਅਸੀਂ ਸਾਂਝੀ ਕਰਦੀ ਹੈ। ਸਵਿੰਗ ਸਟੇਟਸ ਦਾ ਦੌਰਾ ਜ਼ਰਾਤਾਰ ਕੀਤਾ ਜਾ ਰਿਹਾ ਹੈਗਾ ਦੋਨੋਂ ਹੀ ਲੀਡਰਸ ਦੁਆਰਾ। ਜੇ ਅਸੀਂ ਡੈਮੋਕ੍ਰੈਟਿਕ ਪ੍ਰੈਜ਼ੀਡੈਂਸ਼ੀਅਲ ਪ੍ਰੈਜ਼ੀਡੈਂਟ ਕੈਂਡੀਡੇਟ ਜਿਹੜੇ ਨੇ ਕਮਲਾ ਹੈਰਿਸ, ਉਹਨਾਂ ਦੀ ਗੱਲ ਕਰੀਏ ਤੇ ਅੱਜ ਸੋਮਵਾਰ ਨੂੰ ਵਿਸਕੌਨਸਨ, ਮਿਸ਼ੀਗਨ ਔਰ ਪੈਨਸਿਲਵੇਨੀਆ ਜਿਹੜਾ ਹੈ ਉੱਥੇ ਉਹ ਜਾ ਰਹੇ ਨੇ। ਔਰ ਜੇ ਅਸੀਂ ਡੋਨਲਡ ਟਰੰਪ ਸਾਹਿਬ ਦੀ ਗੱਲ ਕਰੀਏ ਤੇ ਉਹ ਨਾਰਥ ਕੈਰੋਲਾਈਨਾ ਵਿੱਚ ਜਾ ਰਹੇ ਨੇ। ਅਸੀਂ ਜਾਣਦੇ ਹਾਂ ਕਿ ਸੈਪਟੈਂਬਰ ਦੇ ਵਿੱਚ ਉੱਥੇ ਹਰੀਕੇਨ ਹਲੀਨ ਆਇਆ ਸੀ, ਜਿਹਦੇ ਨਾਲ ਕਿ ਕਾਫੀ ਸਾਰੀਆਂ ਉੱਥੇ ਦਿੱਕਤਾਂ ਆਈਆਂ ਸੀਗੀਆਂ। ਸੋ ਦੋਨੋਂ ਹੀ ਲੀਡਰਸ ਜਿਹੜੇ ਨੇ ਆਪਣੇ ਆਪਣੇ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਜਾ ਰਹੇ ਨੇ। ਜਿਹੜੇ ਸਰਵੇਸ ਜੇ ਤੁਸੀਂ ਧਿਆਨ ਦੇ ਨਾਲ ਦੇਖਦੇ ਹੈਗੇ ਆ ਤੇ ਇਹ ਜਿਹੜੀਆਂ ਸਵਿੰਗ ਸਟੇਟਸ ਨੇ ਇਹ ਕਾਫੀ ਕੁਝ ਕਰ ਸਕਦੇ ਆ। ਅਰਲੀ ਵੋਟਿੰਗ ਜਿਹੜੀ ਆ ਦੈਟਸ ਔਨ ਗੋਇੰਗ ਔਨ ਰਾਈਟ ਨਾਓ। ਅਮਰੀਕਾ ਦੇ ਵੱਖ ਵੱਖ ਸਟੇਟਸ ਦੇ ਵਿੱਚ ਜੋ ਪੋਲ ਸਰਵੇਸ ਨੇ ਉਹ ਤੇ ਨੈਕ ਟੂ ਨੈਕ ਹੀ ਕਹਿ ਰਿਹਾ, ਉਹਦੇ ਵਿੱਚ ਕੋਈ ਜ਼ਿਆਦਾ ਨਹੀਂ ਹੈ। ਔਰ ਜੇ ਅਸੀਂ ਪੋਲ ਸਰਵੇਸ ਅਲੱਗ ਅਲੱਗ ਦੇਖੀਏ ਕਿ ਕੌਣ ਕਿੱਥੇ ਖੜਾ ਹੈਗਾ ਤਾਂ ਉਹਦੇ ਵਿੱਚ ਕੋਈ ਜ਼ਿਆਦਾ ਫਰਕ ਸਾਨੂੰ ਇਸ ਵੇਲੇ ਨਜ਼ਰ ਨਹੀਂ ਆ ਰਿਹਾ। ਅਲੱਗ ਅਲੱਗ ਪੋਲਿੰਗ ਕੰਪਨੀਜ਼ ਨੇ ਉਹ ਆਪਣਾ ਅਲੱਗ ਅਲੱਗ ਨੰਬਰਸ ਜਿਹੜੀਆਂ ਉਹ ਸ਼ੇਅਰ ਕਰ ਰਹੀਆਂ ਨੇ। ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਵਾਂ ਕਿ ਕਈ ਜਿੱਦਾਂ ਹੁਣ ਜਿਹੜੀਆਂ ਜੇ ਸਵਿੰਗ ਸਟੇਟਸ ਦੀ ਜਿਹੜਾ ਇੱਕ ਗੱਲ ਕਰ ਲੈਂਦੇ ਤੁਹਾਨੂੰ ਉਹਦੀ ਰਿਪੋਰਟ ਦੇ ਦਿੰਦੇ ਹਾਂ ਸਵਿੰਗ ਸਟੇਟ ਦੀ। ਮਿਸ਼ੀਗਨ 15 ਇਲੈਕਟ੍ਰੋਲ ਵੋਟਸ ਹੈਗੀਆਂ ਨੇ, ਕਮਲਾ ਹੈਰਿਸ ਦੀ ਬਿਲਕੁਲ ਸਲਾਈਟ ਲੀਡ ਹੈਗੀ ਹੈ ਇਹਦੇ ਵਿੱਚ। ਵਿਸਕੌਨਸਨ 10 ਇਲੈਕਟ੍ਰੋਲ ਵੋਟਸ ਹੈਗੇ ਨੇ, ਇਲੈਕਟ੍ਰੋ ਕਾਲਜ ਵੋਟਸ, ਕਮਲਾ ਹੈਰਿਸ ਦੀ ਤੇ ਹਲਕੀ ਜਿਹੀ ਲੀਡ ਨਜ਼ਰ ਆ ਰਹੀ ਹੈ। ਪੈਨਸਿਲਵੇਨੀਆ ਯੂ ਗੈਟ 19, ਵਿਨਰ ਟੇਕਸ ਆਲ ਸਿਸਟਮ ਹੁੰਦਾ ਹੈ, ਅਸੀਂ ਪਹਿਲਾਂ ਵੀ ਬੜੀ ਵਾਰ ਐਕਸਪਲੇਨ ਕਰ ਚੁੱਕੇ ਹਾਂ, ਕਿਸ ਦਿਨ ਫਿਰ ਚੈਨਲ ਵਾਈਜ਼ ਐਕਸਪਲੇਨ ਕਰ ਦੇਵਾਂਗੇ, ਬਟ 19 ਇਲੈਕਟ੍ਰੋਲ ਕਾਲਜ ਵੋਟਸ ਨੇ ਪੈਨਸਿਲਵੇਨੀਆ ਦੀ। ਟਰੰਪ ਇੱਥੇ ਹਲਕਾ ਜਿਹਾ ਲੀਡ ਕਰ ਰਹੇ ਨੇ। ਨੇਵਾਡਾ ਦੀ ਗੱਲ ਕਰੀਏ 6 ਨੇ, ਉੱਥੇ ਹੈਰਿਸ ਲੀਡ ਕਰ ਰਹੇ ਨੇ। ਨਾਰਥ ਕੈਰੋਲਾਈਨਾ 16, ਟਰੰਪ ਲੀਡ ਕਰ ਰਹੇ ਨੇ। ਜਾਰਜੀਆ 16 ਇਲੈਕਟ੍ਰੋਲ ਕਾਲਜ ਵੋਟਸ, ਟਰੰਪ ਲੀਡ ਕਰ ਰਹੇ ਨੇ। ਔਰ ਐਰੀਜ਼ੋਨਾ ਦੀ ਗੱਲ ਕਰੀਏ ਤੇ ਉੱਥੇ ਵੀ ਟਰੰਪ ਜਿਹੜੇ ਨੇ ਉਹ ਲੀਡ ਕਰਦੇ ਨਜ਼ਰ ਆ ਰਹੇ ਨੇ। ਸੋ ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਬਹੁਤ ਇਹ ਹਜੇ ਸਵਿੰਗ ਸਟੇਟ ਦੇ ਵਿੱਚ ਅਸੀਂ ਕਹਿ ਰਹੇ ਕਿ ਬਹੁਤ ਕਲੋਜ਼ ਮੁਕਾਬਲਾ ਹੈ। ਸੋ ਇਹਦੀ ਲਗਾਤਾਰ ਤੁਹਾਨੂੰ ਜਿਹੜੀ ਰਿਪੋਰਟ ਹੈ, ਚਾਹੇ ਉਹ ਸਵਿੰਗ ਸਟੇਟਸ ਨੇ ਔਰ ਕਿੱਥੇ ਕਿੱਥੇ ਕੀ ਕੁਝ ਚੱਲ ਰਿਹਾ, ਉਹਦੀ ਡਿਟੇਲ ਰਿਪੋਰਟ ਲਗਾਤਾਰ ਤੁਹਾਨੂੰ ਵਾਈ ਮੀਡੀਆ ਦੇ ਉੱਤੇ ਤੁਹਾਡੇ ਲਈ ਪੇਸ਼ ਕਰ ਰਿਹਾ। ਔਰ ਤੁਹਾਡੀਆਂ ਕਾਲਸ ਕਾਫੀ ਦੇਰ ਤੋਂ ਰੁਕੀਆਂ ਹੋਈਆਂ ਨੇ, ਸਾਰੀਆਂ ਕਾਲਸ ਲੈ ਲੈਂਦੇ ਹਾਂ ਜੀ, ਤੁਹਾਡੇ ਵਿਚਾਰ ਵੀ ਹੁਣ ਲੈ ਲੈਂਦੇ ਹਾਂ, ਔਰ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਵੀ ਲਗਾਤਾਰ ਤੁਹਾਡੇ ਵਾਸਤੇ ਜਾਰੀ ਰਹੇਗਾ। ਵਿਰਕ ਸਾਹਿਬ ਨੂੰ ਵੈਲਕਮ ਕਰਨਾ, ਉਹ ਵੀ ਬੜੀ ਦੇਰ ਦੇ ਹੋਲਡ ਕਰ ਰਹੇ ਨੇ। ਤੋ ਹਾਂਜੀ ਵਿਰਕ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਲੇਕਿਨ ਮੈਂ ਕਾਲਰਸ ਨੂੰ ਲੈਣ ਤੋਂ ਪਹਿਲਾਂ ਸਿਰਫ 1 ਮਿੰਟ ਜੀ, ਤੁਸੀਂ ਆਪਣੇ ਸਪੋਂਸਰ 1 ਮਿੰਟ ਲੈ ਲਓ ਜੀ, ਜਿਹੜੇ ਇੰਪੋਰਟੈਂਟ ਸਪੋਂਸਰ ਨੇ ਤਾਨੀਆ ਜੀ, 1 ਮਿੰਟ ਲਓ, ਉਹ ਜ਼ਰੂਰ ਪਹਿਲਾਂ ਅਨਾਊਂਸ ਕਰੋ, ਸਿਰਫ 1 ਮਿੰਟ, ਇੰਪੋਰਟੈਂਟ ਸਪੋਂਸਰ ਜੀ। ਜੀ ਗੋ ਹੈਡ ਜੀ, ਹਾਂਜੀ ਵਿਰਕ ਸਾਹਿਬ ਵੈਲਕਮ, ਕੀ ਹਾਲ ਹੈ, ਠੀਕ ਹੈ ਜੀ? ਹਾਂਜੀ ਕਾਲਰ ਰਿਕੁਐਸਟ ਕੇ ਫੋਨ ਪਲੀਜ਼ ਮਿਊਟ ਕਰ ਲਓ। ਹਾਂਜੀ ਹਾਂਜੀ, ਥੈਂਕ ਯੂ ਵਿਰਕ ਸਾਹਿਬ, ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ, ਵੈਲਕਮ, ਗੋ ਹੈਡ। ਲਾਈਨ 1 ਮਿੰਟ, ਉਹਨਾਂ ਦੀ ਲਾਈਨ ਵਿਰਕ ਸਾਹਿਬ ਦੀ ਔਨ ਦੀ ਏਅਰ ਕਰ ਦਿਓ ਜੀ। ਹਾਂਜੀ ਹਾਂਜੀ, ਗੋ ਹੈਡ ਵਿਰਕ ਸਾਹਿਬ।
ਹਾਂਜੀ, ਤੁਸੀਂ ਚਾਈਨਾ ਇੰਡੀਆ ਦੇ ਐਗਰੀਮੈਂਟ ਦੀ ਗੱਲ ਕਰ ਰਹੇ ਸੀ
ਜੀ। ਜੀ
ਵੀਰ ਜੀ, ਹੋ ਗਿਆ, ਬੜਾ ਵਧੀਆ ਗੱਲ ਹੋਈ ਹੈ, ਮੈਂ ਇਸ ਨੂੰ ਹੋਰ ਤਰੀਕੇ ਨਾਲ ਦੇਖ ਰਿਹਾ, ਸ਼ਾਇਦ ਤੁਸੀਂ ਐਗਰੀ ਕਰੋਗੇ
ਜੀ। ਜੀ
ਨਾਲ ਤੁਸੀਂ ਬ੍ਰਿਕ ਦਾ ਵੀ ਜ਼ਿਕਰ ਕੀਤਾ, ਮੈਂ ਉਹਦੇ ਤੇ ਵੀ ਐਗਰੀ ਕਰਦਾ, ਜਿਹੜੀ ਸਬਮਿਟ ਹੋ ਰਹੀ ਹੈ ਇਹ, ਜੋ ਕੁਛ ਮੈਂ ਦੇਖ ਰਿਹਾ ਯੁੱਧਵੀਰ ਜੀ, ਜੋ ਕੁਛ ਰਸ਼ੀਆ ਦੇ ਨਾਲ ਨਾਟੋ ਤੇ ਵੈਸਟ ਰਲ ਕੇ ਕਰਦੇ ਪਏ ਨੇ, ਰਸ਼ੀਆ ਨੇ ਹੁਣ ਔਰ ਅਮਰੀਕਾ ਜਿਹੜਾ ਚਾਈਨਾ ਦੇ ਗੁਆਂਢ ਚ ਵੀ ਜੋ ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਹ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖ ਕੇ ਰਸ਼ੀਆ ਨੇ ਵਿਚੋਲਗੀ ਕਰਕੇ ਇੰਡੀਆ ਤੇ ਚਾਈਨਾ ਦੇ ਵਿਚ ਇਹਨਾਂ ਨੂੰ ਬਿਲਕੁਲ 1 ਲਾਈਨ ਚ ਖੜਾ ਕੀਤਾ, ਔਰ ਚੰਗਾ ਹੋ ਗਿਆ, ਬਹੁਤ ਵਧੀਆ ਹੋਇਆ, ਔਰ ਬ੍ਰਿਕ ਸਟਰੋਂਗ ਹੋਏਗੀ ਇਹਦੇ ਨਾਲ, ਔਰ ਇਹ ਅਮਰੀਕਾ ਦੇ ਮੁਕਾਬਲੇ ਤੇ ਇੱਕ ਦੂਸਰਾ ਗਰੁੱਪ ਹੈ ਜਿਹੜਾ ਅਮਰੀਕਾ ਨੂੰ ਚੈਲੰਜ ਕਰੇਗਾ ਇਸ ਫਿਊਚਰ ਦੇ ਵਿਚ ਯੁੱਧਵੀਰ ਜੀ, ਔਰ ਇਹ ਬੜੀ ਵੱਡੀ ਡਿਵੈਲਪਮੈਂਟ ਹੋਈ ਹੈ, ਅਗਰ ਇਹ ਚਾਈਨਾ ਇੰਡੀਆ ਔਰ ਰਸ਼ੀਆ ਬ੍ਰਿਕ ਨੂੰ ਨਾਲ ਲੈ ਕੇ ਬ੍ਰਿਕ ਨੂੰ ਸਟਰੋਂਗ ਕਰਦੇ ਨੇ ਤਾਂ ਆਉਣ ਵਾਲੇ ਸਮੇਂ ਵਿਚ ਅਮਰੀਕਾ ਵਾਸਤੇ ਬਹੁਤ ਵੱਡਾ ਚੈਲੰਜ ਬਣ ਜਾਏਗਾ, ਔਰ ਅਮਰੀਕਾ ਨੂੰ ਸਫ਼ਰ ਕਰਨਾ ਪਵੇਗਾ, ਇਹ ਮੇਰਾ ਵਿਊ ਪੁਆਇੰਟ ਹੈ ਯੁੱਧਵੀਰ ਜੀ, ਤੇ ਤੁਸੀਂ ਕੀ ਕਹੋਗੇ?
ਦੇਖੋ ਬਿਲਕੁਲ, ਇਹ ਬੜੀ ਇੰਟਰਸਟਿੰਗ ਡਿਵੈਲਪਮੈਂਟ ਹੈ, ਇੰਟਰਸਟਿੰਗ ਔਰ ਬਹੁਤ ਇੰਪੋਰਟੈਂਟ ਡਿਵੈਲਪਮੈਂਟ ਹੈ, ਕਿਉਂਕਿ ਬ੍ਰਿਕਸ ਸਮਿਟ ਤੋਂ ਪਹਿਲਾਂ ਇਹ ਜਿਹੜੀ ਅਨਾਊਂਸਮੈਂਟ ਆਈ ਹੈਗੀ ਹੈ ਕਿ ਇੰਡੀਆ ਔਰ ਚਾਈਨਾ ਨੇ ਜਿਹੜਾ 4 ਸਾਲ ਦਾ ਡਿਸਪਿਊਟ ਹੈ, ਦੇਖੋ ਇਸ਼ਾਰੇ ਤਾਂ ਪਹਿਲਾਂ ਹੀ ਹੋ ਰਹੇ ਸੀਗੇ, ਕਿਉਂਕਿ ਜੋ 2020 ਉੱਥੇ ਹੋਇਆ, ਦੋਨੋ ਪਾਸੇ ਫੌਜੀ ਸ਼ਹੀਦ ਹੋਏ ਨੇ, ਸੋ ਉਸ ਤੋਂ ਬਾਅਦ ਬਹੁਤ ਮੀਟਿੰਗਸ ਹੋਈਆਂ, ਅੱਜ ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਦੱਸ ਰਹੇ ਸੀ ਕਿ ਪੇਸ਼ੈਂਸ ਰੱਖੀ ਇੰਡੀਆ ਨੇ, ਔਰ ਪੇਸ਼ੈਂਸ ਦੇ ਨਾਲ ਬਹੁਤ ਕੁਝ ਇੰਡੀਆ ਨੇ ਸੋਲਵ ਕਰਾ ਲਿਆ, ਚਾਈਨਾ ਨੂੰ ਵੀ ਜ਼ਰੂਰਤ ਹੈ ਔਰ ਇੰਡੀਅਨ ਕੰਪਨੀਜ਼ ਨੂੰ ਵੀ ਜ਼ਰੂਰਤ ਸੀਗੀ। ਹੁਣ ਜੋ ਬ੍ਰਿਕ ਸਮਿਟ ਸਟਾਰਟ ਹੋ ਰਿਹਾ, ਇਹਦੀਆਂ ਸਾਈਡ ਲਾਈਨਸ ਤੇ ਅਜੇ ਕਨਫਰਮ ਨਹੀਂ ਹੈ, ਮੈਂ ਕਾਫੀ ਸਾਰੀਆਂ ਨਿਊਜ਼ ਰਿਪੋਰਟਸ ਪੜ੍ਹ ਰਿਹਾ, ਬਟ ਦੇਰ ਇਜ਼ ਅ ਫੇਅਰ ਚਾਂਸ ਕਿ ਬੜੀ ਦੇਰ ਬਾਅਦ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਔਰ ਸ਼ੀ ਜਿਨਪਿੰਗ ਉਹ ਬ੍ਰਿਕਸ ਦੀ ਸਮਿਟ ਦੀ ਸਾਈਡ ਲਾਈਨਸ ਤੇ ਮੁਲਾਕਾਤ ਕਰ ਰਹੇ ਨੇ, ਬਹੁਤ ਮੈਸਿਵ ਡਿਵੈਲਪਮੈਂਟ ਹੋਏਗੀ, ਠੀਕ ਹੈ? ਸੋ ਬਿਜ਼ਨਸ ਦੁਬਾਰਾ ਸ਼ੁਰੂਆਤ, ਬਾਰਡਰ ਦਾ ਡਿਸਪਿਊਟ ਸੈੱਟ, ਮੁਲਾਕਾਤਾਂ ਸ਼ੁਰੂ ਹੋ ਰਹੀਆਂ ਨੇ ਇੰਡੀਅਨ ਪ੍ਰਾਈਮ ਮਿਨਿਸਟਰ ਔਰ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀਆਂ, ਸੋ ਇਹ ਬਹੁਤ ਇੰਪੋਰਟੈਂਟ ਡਿਵੈਲਪਮੈਂਟਸ ਨੇ, ਔਰ ਕਿਤੇ ਨਾ ਕਿਤੇ ਔਰ ਇਹ ਹੋ ਵੀ ਕਿੱਥੇ ਰਿਹਾ, ਕਜ਼ਾਨ ਰਸ਼ੀਆ ਦੇ ਵਿੱਚ, ਠੀਕ ਹੈ ਜੀ, ਉੱਥੇ 2 ਦਰਜਨ ਦੇ ਆਸ ਪਾਸ ਦੁਨੀਆਂ ਭਰ ਦੇ ਲੀਡਰਸ ਇਕੱਠੇ ਹੋ ਰਹੇ ਨੇ, ਸੋ ਬਿਲਕੁਲ ਸਭ ਦੀਆਂ ਨਿਗਾਹਾਂ ਇਹਦੇ ਉੱਤੇ ਹੋਣਗੀਆਂ ਜੀ।
ਦੂਸਰਾ ਯੁੱਧ ਵਿੱਚ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਇਲੈਕਸ਼ਨ ਹੋਇਆ, ਅਗਰ ਇੱਥੇ ਮਾੜੀ ਜੀ ਗੱਲ ਕਰੀਏ, ਉਹ ਜਿਹੜਾ ਤੁਹਾਡਾ ਆਪਣਾ ਪ੍ਰੋਗਰਾਮ ਸੀ ਵਾਈ ਮੀਡੀਆ ਦਾ ਰਾਤ ਵਾਲਾ, ਮੈਂ ਰਾਤ ਨੂੰ ਨਹੀਂ ਸੀ ਦੇਖ ਸਕਿਆ, ਪਰ ਮੈਂ ਅਗਲੇ ਦਿਨ ਜਿਹੜਾ ਤੁਸੀਂ ਟੈਲੀਫੋਨ ਤੇ ਸਾਰੇ ਹੀ ਭੇਜੀ ਸੀ, ਮੈਂ ਉਹ ਲਿੰਕ ਸਾਰਾ ਸੁਣਿਆ। ਜਿਹੜੇ ਐਕਸਪਰਟ ਆਏ ਸੀ ਉਹਨਾਂ ਨੇ ਜਿਹੜੇ ਮੁੱਦੇ ਤੇ ਲੜਾਈ ਲੜੀ ਗਈ, ਇਲੈਕਸ਼ਨ ਲੜਿਆ ਗਿਆ ਬ੍ਰਿਟਿਸ਼ ਕੋਲੰਬੀਆ ਦੇ ਵਿਚ, ਉਹਨਾਂ ਮੁੱਦਿਆਂ ਦਾ ਜ਼ਿਕਰ ਕੀਤਾ ਸੀ ਬੜਾ ਡਿਟੇਲ ਦੇ ਵਿਚ, ਔਰ ਉਹੀ ਮੁੱਦੇ ਯੁੱਧਵੀਰ ਜੀ ਕੰਜ਼ਰਵੇਟਿਵ ਪਾਰਟੀ ਫੈਡਰਲ ਲੈਵਲ ਤੇ ਚੱਕ ਰਹੀ ਹੈ। ਅਗਰ ਉਹੀ ਮੁੱਦੇ ਫੈਡਰਲ ਲੈਵਲ ਤੇ ਵੀ ਚੱਕੇ ਜਾ ਰਹੇ ਨੇ ਔਰ ਉਥੇ ਬ੍ਰਿਟਿਸ਼ ਕੋਲੰਬੀਆ ਦੇ ਇਲੈਕਸ਼ਨ ਵਿਚ ਵੀ ਚੱਕੇ ਗਏ ਨੇ, ਤੇ ਜਿਹੜਾ ਇਹ ਰੌਲਾ ਪਿਆ ਕਿ ਕੰਜ਼ਰਵੇਟਿਵ ਪਾਰਟੀ ਬਹੁਤ ਅੱਗੇ ਮਾਰਜਨ ਨਾਲ ਚੱਲ ਰਹੀ ਹੈ, ਯੇ ਹੈ ਵੋ ਹੈ, ਔਰ ਉਹਦਾ ਅਫੈਕਟ ਜਿਹੜਾ ਹੈਗਾ ਉਹ ਬ੍ਰਿਟਿਸ਼ ਕੋਲੰਬੀਆ ਚ ਕੋਈ ਖਾਸ ਦਿਸਣ ਵਿਚ ਨਹੀਂ ਆਇਆ, ਔਰ ਪਬਲਿਕ ਨੇ ਸਗੋਂ ਇਹ ਠੀਕ ਹੈ ਕਿ ਸੀਟਾਂ ਦਾ ਮਾਰਜਨ ਘੱਟ ਹੈ, ਪਰ ਓਵਰਆਲ ਵੋਟ ਬੈਂਕ ਜਿਹੜਾ ਜ਼ਿਆਦਾ ਉਹ ਐਨਡੀਪੀ ਲੈ ਕੇ ਗਈ ਹੈ, ਔਰ ਐਨਡੀਪੀ ਲਿਬਰਲ ਪਾਰਟੀ ਦੇ ਨਾਲ 3 ਸਾਲ ਤੋਂ ਪਿਛਲੇ ਤੋਂ ਇੱਕ ਪਾਰਟਨਰ ਦੇ ਤੌਰ ਤੇ ਵਰਕ ਕਰਦੀ ਰਹੀ ਹੈ। ਅਗਰ ਐਨਡੀਪੀ ਨੂੰ ਨੁਕਸਾਨ ਨਹੀਂ ਹੋਇਆ ਯੁੱਧਵੀਰ ਜੀ, ਤੇ ਕੀ ਲਿਬਰਲ ਪਾਰਟੀ ਨੂੰ ਨੁਕਸਾਨ ਹੋਏਗਾ ਫੈਡਰਲ ਲੈਵਲ ਤੇ? ਮੇਰਾ ਇਹ ਸਵਾਲ ਹੈ। ਮੈਨੂੰ ਲੱਗਦਾ ਹੈ ਜਿਸ ਤਰੀਕੇ ਨਾਲ ਉੱਥੇ ਵੋਟਿੰਗ ਹੋਈ ਹੈ, ਆਲ ਓਵਰ ਕੈਨੇਡਾ ਦੇ ਵਿੱਚ ਵੀ ਪਬਲਿਕ ਉਸੇ ਤਰ੍ਹਾਂ ਹੀ ਸੋਚੇਗੀ ਜਿਸ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਸੋਚਿਆ, ਤੇ ਇਹ ਜਿਹੜਾ ਆਉਣ ਵਾਲਾ ਇਲੈਕਸ਼ਨ ਹੈ ਸਾਡਾ ਅਗਲੇ ਸਾਲ, ਮੈਨੂੰ ਲੱਗਦਾ ਬੜਾ ਟਾਈਟ ਰੇਸ ਹੋਏਗੀ। ਬਿਲਕੁਲ ਉਨੀ ਕੇ ਦਾ ਹੀ ਫਰਕ ਹੋਏਗਾ ਜਿਸ ਤਰ੍ਹਾਂ ਕਿ ਬ੍ਰਿਟਿਸ਼ ਕੋਲੰਬੀਆ ਚ ਰਿਹਾ, ਹੋ ਸਕਦਾ। ਦੂਸਰੇ ਪਾਸੇ ਜਿਹੜਾ ਕੰਜ਼ਰਵੇਟਿਵ ਪਾਰਟੀ ਉਹ ਵੈਸਟ ਚ ਮਜ਼ਬੂਤ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਲੇਕਿਨ ਓਨਟਾਰੀਓ ਚ ਲਿਬਰਲ ਪਾਰਟੀ ਮਜ਼ਬੂਤ ਹੈ, ਕਿਊਬਕ ਚ ਲਿਬਰਲ ਪਾਰਟੀ ਮਜ਼ਬੂਤ ਹੈ। ਅਗਰ ਕੰਜ਼ਰਵੇਟਿਵ ਪਾਰਟੀ ਓਨਟਾਰੀਓ ਵਿਚ ਸਵੀਪ ਨਹੀਂ ਕਰੇਗੀ, ਯੁੱਧਵੀਰ ਜੀ ਮੈਂ ਸਵੀਪ ਲਫ਼ਜ਼ ਯੂਜ਼ ਕਰ ਰਿਹਾ,